डिटैच प्रॉपर्टी है जी, कैसलमोर और मैकवीन के इंटरसैक्शन के उत्ते, चार बैडरूम चार वाशरूम के नाल घर है, सिर्फ और सिर्फ 7 साल पुराना है घर, 929,000 का तकरीबन 2800 स्क्वायर फुट घर, चार बैडरूम जी, दो बैडरूम की बेसमेंट अपार्टमेंट बनी हुई है, दोनों घर की जी प्राइजेज है और लैस दैन 950,000 हैगी है जी है, और यू कैन नॉट लाइक यू नो गो रोंग विद दीस काइंड ऑफ डील्स। अगर तुम अपना पुराना घर चाहे बेचना चाहते हो या रख के भी इन तरह लेना चाहते हो, अपग्रेड करना चाहते हो अपने आप, तो प्लीज गिव अस ए कॉल, मेरा नंबर 416-873-3337, 416-873-3337,
भुपिंदर जी
जो अज गल कर कंपेनिंग होगी जे तुम जाओगे इन्होंने एक क्वेश्चन पूछो दो तीन की जो कोई वेस्टर्न बंदा आ जो आके इतने पहले नंबर से तो लाइसेंस क्यों लेंदा, दूजे नंबर से जे वो लाइसेंस लै लेंदा कार का, फिर वो ट्रक का लाइसेंस लेंदा नाल दी, ट्रक का लाइसेंस लैके वो कारपोरेशन ही अपनी खिला सकता, वो फिर चेक क्यों होगा? इन्हां दीआं जिहड़ियां 50 साल पहला अज तो कानून या 100 साल पहला ला बनाए हुए थे उदों लोकी किहड़ा कोई वेस्टर्न इतने आता हुंदा सीगा जी, उदों कोई रिफ्यूजी आउंदे हुंदे सी जावे है ना, जे अज तो 5-6 साल पहला लाइए आप कोई वेस्टर्न आता होगा, 10 साल पहला आता होगा इंग्लैंड कोई इंडिया आता होगा, इन्हों की प्रॉब्लम पैनी जी, जो बंदा हम लाइसेंस लै लेता वो आके जी अपने कारपोरेशन नहीं खिला सकता है, फिर वो लाइसेंस क्यों लेता, तो उन्होंने लाइसेंस लैन की लड़ क्यों पी, जे स्टूडेंट आ स्टूडेंटा क्यों लड़ पी लाइसेंस लैन की, जे वो लै लेंगे फिर वो कारपोरेशन खिला, कारपोरेशन खिला के वो अपना टैक्स देने गवर्नमेंट को, जे उन्होंने काम करना रजिस्टर बंदे का तो कोई बनता ही नहीं है जी, वो लाइसेंस लवे वो घूमन आया, उबर हैगी 100 टैक्सियां फिर अपना जिते जाए तो ताइयों उन्होंने रजिस्टर वीजा मिलता जी, उन्होंने को इन्ने पैसे है उन्होंने इतने घूम आना जी, ये बारे माड़ा जहाँ पुछो इन्हों नाले दूजे जगमीर होनी तो उदों कहते थे जी अफसोस सर उसे खल पावे, हूँ इन्हें रजिस्टर बन दी दौर के चला गया, हूँ यदा भरा रौला पा लग पाया, मैं अभी तू इंश्योरस के उत्ते इंसाफ दवावे जी, ये रौला पाते हैं जाके रेडियो से जा होर कि, थैंक यू जी।
अच्छा जिथे तक तुहाडे दो पॉइंट सीगे, एक ते जिन्ना साहब दे पार्क मैं तुहानूं दस ही चुका हैगा कि यस बिल्कुल पार्क जिन्ना साहब दे नां दे उत्ते बणिया, इत्थे विनीपैग दे विच उन्होंने खोलिया पार्क, जिन्ना पार्क उहदा नाम रख्या सीगा, सो मेरे ख्याल नाल लास्ट ईयर ओपन कीता सी, मैनूं डेट नहीं हुण याद, पिछले साल उन्होंने ओपन कीता सी, तारिक अजीम साहब जिहड़े मैनूं तारिक अजीम साहब दे नाल इत्थे साडे चैनल वाई ते भी आए सी, उन्हां नाल मुलाकात करन दा मौका मिलिया, बाकी साडे इत्थों एम पी सीगे, सो उन्होंने एक पार्क जिहड़ा उत्थे विनीपैग च जिन्ना साहब दे नां ते खोलिया सी। शाम को बिल्कुल सर मैं जाना है अज उत्थे टोरंटो दे विच डाउनटाउन अपने यंग एंड डंडा स्क्वायर जिथे के सिटी टीवी और इन्हां सारयां दे ऑफिसिस हैगे ने, सिटी टीवी ओमनी टेलीविजन मैकलेन्स रॉजर्स इन्हां सारयां वल्लों अज डिबेट कराई जा रही है, उत्थे ट्रूडो साहब ते नहीं होणगे और बाकी दे जिहड़े लीडर्स ने ओह आ रहे ने, देखदे आ जगवीर सिंह जी की कहिंदे ने। यस तुहाडी गल्ल इह वी सही है कि इंश्योरेंस दे मुद्दे दे उत्ते पहलां जगवीर सिंह होणां ने भी गल कीती सी, हुण गुरतन सिंह जी भी कर रहे ने, असीं इंश्योरेंस दे मुद्दे दे उत्ते जिहड़े डक फोर्ड साहब ने उन्होंने भी गल कीती सी, उन्होंने पूछा कि भाई साहब हुण कित्थे खड़ा है मामला, तुहाडी सरकार है तुसीं इहनूं क्यों नहीं सॉल्व कर रहे, ਸੋ ਉਹਦਾ ਉਹਨਾਂ ਦਾ ਜਵਾਬ ਸੀਗਾ ਕਿ ਉਹਦੇ ਤੇ ਕੰਮ ਹੋ ਰਿਹਾ ਹੈ। ਉਹ ਕਹਿੰਦੇ ਜੀ ਬਿਲਕੁਲ ਅਸੀਂ ਕਰ ਰਹੇ ਹਾਂ ਔਰ ਸਾਡੇ ਬੰਦੇ ਉਹਦੇ ਤੇ ਲੱਗੇ ਹੋਏ ਨੇ, ਜਲਦੀ ਤੁਹਾਨੂੰ ਇੰਸ਼ੋਰੈਂਸ ਦਾ ਸੋਲੂਸ਼ਨ ਵੀ ਮਿਲੇਗਾ। ਮੈਂ ਕਿਹਾ ਜੀ ਤੁਸੀਂ ਇੱਕ ਤੇ ਆ ਜਿਹੜੇ ਪੋਸਟਲ ਕੋਡ ਆ ਇਹਨੂੰ ਹਟਾ ਦਿਓ, ਇਹਦੇ ਨਾਲ ਹੀ ਬੜਾ ਕੁਛ ਠੀਕ ਹੋ ਜਾਏਗਾ। ਦੂਸਰਾ ਜਿਹੜਾ ਤੁਹਾਡਾ ਪੁਆਇੰਟ ਹੈ ਕਿ ਯੈਸ ਜਿਹੜੇ ਕੋਈ ਟਰੱਕ ਕੋਈ ਡਰਾਈਵਰ ਹੈ ਉਹਨੂੰ ਇਨਕਾਰਪੋਰੇਸ਼ਨ ਖੁਲਾਉਣ ਦਾ ਹੱਕ ਨਹੀਂ ਹੈ। ਸਰ ਦੇਖੋ ਇਨਕਾਰਪੋਰੇਸ਼ਨ ਕੋਈ ਵੀ ਖੋਲ ਸਕਦਾ, ਉਹਦੇ ਤੋਂ ਨਹੀਂ ਰੋਕਿਆ ਜਾ ਸਕਦਾ, ਪਰ ਕਿਆ ਰੈਵਨਿਊ ਕੈਨੇਡਾ ਉਹਨੂੰ ਰਿਕਗਨਾਈਜ਼ ਕਰਦਾ ਹੈਗਾ ਕਿ ਕਿਆ ਉਹ ਇੱਕ ਸਮਾਲ ਬਿਜ਼ਨਸ ਆਪਰੇਸ਼ਨ ਹੈ ਜਾਂ ਉਹ ਇੱਕ ਇੰਪਲੋਈ ਹੈ, ਉਹ ਰੈਵਨਿਊ ਕੈਨੇਡਾ ਨੇ ਡਿਸਾਈਡ ਕਰਨਾ ਹੈ। ਤੁਸੀਂ ਖੋਲਣ ਤੋਂ ਨਹੀਂ ਰੋਕ ਸਕਦੇ ਕਿਸੇ ਨੂੰ, ਬਟ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖੋ ਕਿ ਉਹਦੇ ਬਾਰੇ ਬਕਾਇਦਾ ਗਾਈਡਲਾਈਨਸ ਹੈਗੇ ਨੇ ਰੈਵਨਿਊ ਕੈਨੇਡਾ ਕੋਲ, ਗਾਈਡਲਾਈਨਸ ਨੇ ਕਿ ਕਿਸ ਕੌਣ ਇੰਪਲੋਈ ਕੈਟੇਗਰੀ ਦੇ ਵਿੱਚ ਆਉਂਦਾ ਹੈ ਤੇ ਕੌਣ ਸਮਾਲ ਬਿਜ਼ਨਸ ਕੈਟੇਗਰੀ 'ਚ ਆਉਂਦਾ ਹੈ। ਭੁਪਿੰਦਰ ਸਿੰਘ ਜੀ ਮਿਸ਼ੀਗਨ ਤੋਂ ਤੁਸੀਂ ਆਉਂਦੇ ਹੋ
ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ,
ਮੇਰੇ ਦੋ ਪੁਆਇੰਟ ਨੇ ਸਰ। ਇੱਕ ਤਾਂ ਇੱਥੇ US ਵਿੱਚ ਨਾ ਹੁਣੇ ਹੀ ਆਇਆ ਸੀ YouTube ਤੇ, ਗੁਰੂ ਗ੍ਰੰਥ ਸਾਹਿਬ ਉਤਾਰੇ ਗਏ ਸੀ ਉਹਨਾਂ ਨੂੰ ਨਾ, ਆਪਣੀਆਂ ਜਿਹੜੀਆਂ ਨਰਸਾਂ ਸੀ ਉਹਨਾਂ ਨੇ ਉਹਨਾਂ ਨੂੰ ਸਾੜ ਦਿੱਤਾ, ਕਾਫੀ ਸੀਗੇ, ਕਾਫੀ ਮਾਤਰਾ ਵਿੱਚ ਸੀ। ਇਸ ਤੇ ਥੋੜਾ ਜਿਹਾ ਦੇਖਿਓ ਤਾਂ, ਬਾਕੀ ਦੂਜਾ ਗੱਲ ਆਪਣੀ ਜਿਹੜੀ ਗਵਰਨੈਂਸ ਆ ਪੰਜਾਬ ਦੀ, ਦੇਖੋ ਸਰ ਬਿਲਕੁਲ ਹੀ ਨਾ ਬਾਹਰੋਂ ਪੈਸਾ ਆ ਰਿਹਾ ਵਾ ਕੈਪਟਨ ਸਾਹਿਬ ਕੋਈ, ਤੇ ਨਾ ਹੀ ਕੋਈ ਰੋਡਸ ਬਣਨੀ ਆ, ਨਾ ਹੀ ਕੋਈ, ਤੇ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਹੋਏ ਸੀ। ਤੁਸੀਂ ਦੇਖੋ ਆਪਣਾ ਜਿਹੜਾ ਆਪਣਾ ਮੋਦੀ ਸਾਹਿਬ, ਉਹਨਾਂ ਨੇ ਆਪਣੇ ਗੁਜਰਾਤ ਵਿੱਚ ਗਵਰਨਰਸ ਉਹਨਾਂ ਦੀ ਕਰਕੇ ਉਹ ਦੋ ਵਾਰ CM ਬਣੇ, ਤੇ ਉਹਨਾਂ ਕਰਕੇ ਉਹ ਸਾਰੇ ਹਿੰਦੁਸਤਾਨ ਦੇ ਮਤਲਬ ਪ੍ਰਾਈਮ ਮਿਨਿਸਟਰ ਬਣੇ, ਉਹ ਦੂਜੀ ਵਾਰ ਫਿਰ ਚੁਣੇ ਗਏ ਆ। ਉਹਨਾਂ ਦੀ ਗਵਰਨਰਸ ਨੂੰ ਸਲਾਮ ਕਰਦਾ, ਪਰ ਕੈਪਟਨ ਸਾਹਿਬ ਦੀ ਗਵਰਨਰਸ ਬਿਲਕੁਲ ਹੀ 0 ਆ, -0 ਕਹਿ ਲਓ, ਤੇ ਉਹਨਾਂ ਨੂੰ ਮਤਲਬ ਜਗਾਉਣ ਦੀ ਲੋੜ ਆ। ਬਾਕੀ ਜੇ ਉਹ ਨਹੀਂ ਕਰ ਪਾਉਂਦੇ ਤਾਂ ਫਿਰ ਸਿੱਧੂ ਸਾਹਿਬ, ਮਤਲਬ ਜਿਸ ਤਰ੍ਹਾਂ ਮੈਂ ਤੁਹਾਡੇ ਕੋਲ ਪਹਿਲੀ ਵਾਰ ਗੱਲਬਾਤ ਕੀਤੀ ਸੀ ਉਦੋਂ ਆਪਣਾ ਉਹਨਾਂ ਦੀ ਵੀ ਉਹਨਾਂ ਨੂੰ ਭੇਜਿਆ ਜਾਵੇ ਉੱਥੇ ਡੈਮੋਕ੍ਰੇਸੀ ਨੂੰ ਬਰਕਰਾਰ ਰੱਖਣ ਲਈ, ਆਪਣਾ ਕੀ ਕਹਿੰਦੇ ਆ ਇਹਨਾਂ ਉਹਨਾਂ ਦਾ ਰਾਹੁਲ ਗਾਂਧੀ, ਤੇ ਉਹ ਗਏ ਵੀ ਸੀਗੇ ਉੱਥੇ, ਮੇਰੀ ਗੱਲ ਮੰਨੀ ਵੀ ਗਈ ਸੀ। ਤੇ ਮੇਰਾ ਜੇ ਮੈਂ ਉਹਨਾਂ ਨਾਲ ਦੁਸ਼ਮਣੀ ਮਤਲਬ ਸਿੱਖਾਂ ਦੀ, ਤਾਂ ਹੀ ਮੈਂ ਉਹਨਾਂ ਨੂੰ ਇਹ ਐਡਵਾਈਸ ਕੀਤੀ, ਦੁਸ਼ਮਣੀ ਸਿੱਖਾਂ ਦੀ ਖਤਮ ਹੋਵੇ ਤਾਂ ਹੀ ਸਿੱਖਾਂ ਨੂੰ ਉਹਨਾਂ ਦੇ ਕਲੋਜ਼ ਲਿਆਉਣ ਲਈ ਮੈਂ ਚਾਹਾਂਗਾ ਵੀ ਇਹਨਾਂ ਦੇ ਨੇੜੇ ਇਹਨਾਂ ਕਰਕੇ ਆਪਣਾ ਜਿਹੜੇ ਆ ਕੈਪਟਨ ਸਾਹਿਬ ਉਹਨਾਂ ਦੀ ਥਾਂ ਤੇ ਸਿੱਧੂ ਨੂੰ ਬਣਾ ਦੇਣ, ਉਹ ਮੇਰਾ ਵੀ ਕਹਿਣਾ ਮੰਨਣ, ਮੈਂ ਹੋਰ ਵੀ ਉਹਨਾਂ ਨੂੰ ਐਡਵਾਈਸ ਕਰਾਂਗਾ, ਵਧੀਆ ਦੇਵਾਂਗਾ। ਤੇ ਜੇ ਉਹਦੇ ਨਾਲ ਵੀ ਜਿਹੜੇ ਪੰਜਾਬ ਦੇ ਜਿਹੜੇ ਰਿਲੇਸ਼ਨ ਆ ਪੁਰਾਣੇ ਮਤਲਬ ਕੋਈ ਖਰਾਬ ਹੋਏ ਉਹ ਠੀਕ ਹੋ ਜਾਣ, ਅਸੀਂ ਮੁਲਕ ਨੂੰ ਸਾਂਭ ਸਕੀਏ, ਮੇਰਾ ਇਹੀ ਕਹਿਣਾ ਸੀ। ਮੇਰੇ ਕੋਲ
ਭੁਪਿੰਦਰ ਜੀ, ਤੁਸੀਂ ਅੱਜ ਕੱਲ੍ਹ ਮੈਂ ਇੱਕ ਨਵਾਂ ਟ੍ਰੈਂਡ ਜਿਹੜਾ ਹੈ ਜੀ ਉਹ ਦੇਖ ਰਿਹਾ ਹੈ, ਉਹ ਇਹ ਹੈਗਾ ਹੈ ਕਿ ਅੱਜ ਕੱਲ੍ਹ ਨਰਿੰਦਰ ਮੋਦੀ ਸਾਹਿਬ ਨੂੰ ਬੜੇ ਸਲੂਟ ਕਰ ਰਹੇ ਨੇ ਲੋਕ, ਔਰ ਉਹ ਇਹ ਕਹਿ ਰਹੇ ਨੇ ਕਿ ਜੀ ਨਰਿੰਦਰ ਮੋਦੀ ਸਾਹਿਬ ਨੂੰ ਸਲੂਟ ਹੈ ਤੇ ਸਾਡੇ ਪੰਜਾਬ ਦੇ ਲੀਡਰ ਸਾਡੇ ਵਾਸਤੇ ਕੁਛ ਨਹੀਂ ਕਰਦੇ। ਸੋ ਚਲੋ ਮੋਦੀ ਸਾਹਿਬ ਸਹੀ ਹੈ, ਗਲਤ ਹੈ, ਸਲੂਟ ਕਰਨਾ ਨਹੀਂ ਕਰਨਾ ਤੁਹਾਡੀ ਆਪਣੀ ਮਰਜ਼ੀ ਹੈ, ਪਰ ਇਹ ਗੱਲ ਜਦੋਂ ਅਸੀਂ ਬਹੁਤ ਵਾਰ ਪਹਿਲਾਂ ਕਹਿੰਦੇ ਸੀਗੇ, ਹੁਣ ਆਪਣੇ ਪੰਜਾਬੀ ਬੰਦੇ ਕਹਿਣ ਲੱਗੇ ਨੇ, ਅਸੀਂ ਇੱਕ ਬਹਾਨਾ ਰੱਖਿਆ ਹੋਇਆ ਸੀਗਾ ਕਿ ਜੀ ਸੈਂਟਰ ਸਾਡੇ ਨਾਲ ਇੱਦਾਂ ਕਰਦਾ ਹੈ, ਸੈਂਟਰ ਸਾਡੇ ਨਾਲ ਉੱਦਾਂ ਕਰਦਾ ਹੈ। ਜਿਨ੍ਹਾਂ ਟਫ ਟਾਈਮ ਦਾ ਤੁਸੀਂ ਜ਼ਿਕਰ ਕੀਤਾ, ਉੱਥੇ ਨਰਿੰਦਰ ਮੋਦੀ ਹੋਣਾ ਤੇ ਵੀ ਬੜੇ ਸਾਰੇ ਸੈਂਕਸ਼ਨ ਸੀਗੇ, ਅੱਧੇ ਮੁਲਕਾਂ ਦਾ ਵੀਜ਼ਾ ਹੈ ਨਹੀਂ ਸੀ ਨਰਿੰਦਰ ਮੋਦੀ ਕੋਲ, ਠੀਕ ਹੈ, ਉਹੀ ਰਸ਼ੀਆ, ਜਪਾਨ, ਚਾਈਨਾ ਉੱਥੇ ਚੱਕਰ ਚੁੱਕਰ ਲਗਾ ਕੇ ਆਪਣਾ ਬਿਜ਼ਨਸ ਚਲਾਉਣਾ ਉਹਨਾਂ ਨੇ, ਤੇ ਸੈਂਟਰ ਦੇ ਵਿੱਚ ਸੋਨੀਆ ਗਾਂਧੀ ਹੋਣਾ ਦਾ ਵਸ ਜੇ ਚੱਲਦਾ ਤੇ ਉਹ ਨਰਿੰਦਰ ਮੋਦੀ ਹੋਣਾ ਨੂੰ ਉਸੇ ਵੇਲੇ ਫਾਂਸੀ ਲਗਾ ਦਿੰਦੇ। ਸੋ CBI ਦੀ ਇਨਕੁਆਇਰੀ 2002 ਮਾਮਲਿਆਂ ਦੇ ਵਿੱਚ 8-8 10-10 ਘੰਟੇ CBI ਦੇ ਸਾਹਮਣੇ ਪੇਸ਼ੀਆਂ ਉਹਨਾਂ ਦੀਆਂ, ਅਮਿਤ ਸ਼ਾਹ ਨੂੰ ਦੜੀ ਪਾਰ ਕੀਤਾ ਹੋਇਆ ਸੀ ਉਸ ਵੇਲੇ ਵੀ, ਅਮਿਤ ਸ਼ਾਹ ਤੁਹਾਨੂੰ ਪਤਾ ਸੀਗਾ ਕਿ ਪੀ ਚਿਦੰਬਰਮ ਹੋਣਾ ਨੇ ਉਹਨੂੰ ਦੜੀ ਪਾਰ ਕੀਤਾ ਸੀ, ਲੇਕਿਨ ਉਸ ਬੰਦੇ ਦੀ ਬਾਕੀ ਕੋਈ ਸਿਫਤ ਹੈ ਨਹੀਂ, ਆਪਣੀ ਸਟੇਟ ਵਾਸਤੇ ਉਹ ਬੜਾ ਪੱਕਾ ਸੀ, ਆਪਣੇ ਗੁਜਰਾਤੀਆਂ ਵਾਸਤੇ ਨਰਿੰਦਰ ਮੋਦੀ ਨੇ ਬੜਾ ਕੰਮ ਕੀਤਾ। ਸਾਡੀ ਲੀਡਰਸ਼ਿਪ ਦੀ ਇਹ ਸਮੱਸਿਆ ਹੈਗੀ ਹੈ ਕਿ ਅਸੀਂ ਬਹਾਨੇਬਾਜ਼ੀ ਜ਼ਿਆਦਾ ਕਰਦੇ ਹਾਂ ਕਿ ਸੈਂਟਰ ਨੇ ਆਹ ਸਾਨੂੰ ਕਰਤਾ, ਸਾਡੇ ਨਾਲ ਸਿੱਖਾਂ ਨਾਲ ਧੱਕਾ ਹੋ ਰਿਹਾ, ਅਸੀਂ ਮਨੋਟੀਆਂ ਨਾਲ ਧੱਕਾ ਹੋਈ ਜਾ ਰਿਹਾ, ਔਰ ਕੰਮ ਕਰਨ ਦੇ ਵਿੱਚ ਅਸੀਂ ਬਹੁਤ ਪਿੱਛੇ ਹਾਂ। ਤੁਸੀਂ ਗੱਲ ਕੀਤੀ ਹੈ ਪੰਜਾਬ ਦੇ ਵਿੱਚ, ਪੰਜਾਬ ਦੇ ਵਿੱਚ ਵਾਕਈ ਤੁਹਾਡੀ ਗੱਲ ਸਹੀ ਹੈ, ਕੋਈ ਸੁਧਾਰ ਨਹੀਂ ਹੋਇਆ। ਦੁਨੀਆ ਦੇ ਵਿੱਚ ਜੇ ਅਸੀਂ ਬਿਜ਼ਨਸ ਦੀ ਗੱਲ ਕਰੀਏ, ਤੁਹਾਨੂੰ ਪਤਾ ਹੈ ਕਿ ਡਰੱਗਸ ਦਾ ਬਿਜ਼ਨਸ ਜਿਹੜਾ ਉਹ ਤੀਸਰਾ ਸਭ ਤੋਂ ਵੱਡਾ ਧੰਦਾ ਹੈ, ਸਭ ਤੋਂ ਬੜਾ ਬਿਜ਼ਨਸ ਕਿਹੜਾ ਹੈ, ਨੰਬਰ 1 ਬਿਜ਼ਨਸ ਕਿਹੜਾ ਹੈ, ਤੇਲ ਦਾ, ਨੰਬਰ 1 ਇਜ਼ ਆਇਲ, ਨੰਬਰ 2 ਕਿਹੜਾ ਬਿਜ਼ਨਸ ਹੈਗਾ, ਆਰਮਸ, ਹਥਿਆਰਾਂ ਦਾ ਬਿਜ਼ਨਸ, ਤੇ ਨੰਬਰ 3 ਕਿਹੜਾ, ਡਰੱਗਸ ਦਾ ਬਿਜ਼ਨਸ। 500 ਬਿਲੀਅਨ ਤੋਂ ਜ਼ਿਆਦਾ ਦਾ ਜਿਹੜਾ ਹੈ ਜੀ ਇਹ ਬਿਜ਼ਨਸ ਹੈ ਡਰੱਗਸ ਦਾ। ਜੇ ਦੁਨੀਆ ਦੀ ਅਸੀਂ ਗੱਲ ਕਰੀਏ ਤਾਂ ਤਕਰੀਬਨ 200 ਮਿਲੀਅਨ ਲੋਕ ਜਿਹੜੇ ਨੇ ਉਹ ਡਰੱਗਸ ਰੋਜ਼ਾਨਾ ਕੰਜ਼ਿਊਮ ਕਰਦੇ ਨੇ। ਸੋ ਇਹ ਜਿਹੜੇ ਡਰੱਗ ਐਡਿਕਟਸ ਨੇ ਜਾਂ ਡਰੱਗ ਡੀਲਰਸ ਨੇ, ਇਹ ਪੰਜਾਬ ਦੇ ਵਿੱਚ ਵੀ ਹੈਗਾ, ਔਰ ਪੰਜਾਬ ਦੇ ਵਿੱਚ ਵੀ ਇਸ ਵੇਲੇ ਜਿਹੜਾ ਜੀ ਓਪੀਅਡ ਕ੍ਰਾਈਸਿਸ ਬਹੁਤ ਤੇਜ਼ੀ ਦੇ ਨਾਲ ਜਿਹੜਾ ਉਹ ਵੱਧਦਾ ਚਲਾ ਜਾ ਰਿਹਾ। ਸੋ ਪਹਿਲੀ ਚੀਜ਼ ਤਾਂ ਹੈਗਾ ਕਿ ਜੀ ਪੰਜਾਬ ਦੇ ਵਿੱਚ ਡਰੱਗਸ ਦਾ ਮਸਲਾ ਕੀ ਹੱਲ ਹੋਇਆ, ਕੈਪਟਨ ਸਾਹਿਬ ਨੇ ਕਿਆ ਕੀਤਾ, ਗੁਟਕਾ ਸਾਹਿਬ ਦੇ ਉੱਤੇ ਹੱਥ ਸਹੁੰ ਖਾ ਕੇ ਵੀ ਕੀਤਾ, ਦਾ ਆਨਸਰ ਇਜ਼ ਨੋ। ਸੈਕਿੰਡ, ਕੱਲ ਵੀ ਖਬਰ ਆਈ ਸੀਗੀ, ਇੱਕ ਪਰਿਵਾਰ 3 ਜਨਰੇਸ਼ਨ ਤੋਂ ਕਰਜ਼ੇ ਨਾਲ ਪੀੜਿਤ ਸੀਗਾ, ਕਿਸਾਨ ਖੁਦਕੁਸ਼ੀ ਕਰ ਗਿਆ, ਯੂਥ ਵੀ ਕਈ ਦੋ ਚਾਰ ਦਿਨ ਪਹਿਲਾਂ ਸੰਗਰੂਰ ਦਾ ਸੀਗਾ ਉਹ ਯੰਗਸਟਰ ਮੁੰਡਾ, ਉਹਨੇ ਖੁਦਕੁਸ਼ੀ, ਮਤਲਬ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਮਸਲਾ ਨਹੀਂ ਰੁਕ ਰਿਹਾ, ਦੈਟਸ ਪੁਆਇੰਟ ਨੰਬਰ ਟੂ। ਪੁਆਇੰਟ ਨੰਬਰ ਥ੍ਰੀ, ਕਿਆ ਕੋਈ ਬੜੀ ਇੰਡਸਟਰੀ, ਕੋਈ ਆਈ ਟੀ ਦੀ ਕੋਈ ਬੜੀ ਇੰਡਸਟਰੀ, ਕੋਈ ਆਟੋ ਦੀ ਕੋਈ ਬੜੀ ਇੰਡਸਟਰੀ, ਕੋਈ ਬੜਾ ਕੋਈ ਪਲਾਂਟ ਹੀ ਸਾਨੂੰ ਪਤਾ ਲੱਗ ਜਾਵੇ ਵੀ ਉਹ ਲੱਗ ਗਿਆ, ਕਿਆ ਕੋਈ ਐਸਾ ਕੋਈ ਬੜੇ ਬਿਜ਼ਨਸ ਅਦਾਰੇ ਜਿਹਦੇ ਨਾਲ ਕਿ ਰੁਜ਼ਗਾਰ ਕ੍ਰੀਏਟ ਹੋਵੇ, ਕਿਆ ਪੰਜਾਬ ਦੇ ਵਿੱਚ ਆਏ? ਮੀਟਿੰਗਸ ਹੋਈਆਂ ਨੇ, ਮੈਂ ਕ੍ਰੈਡਿਟ ਜ਼ਰੂਰ ਦੇ ਦੇਵਾਂ ਕੈਪਟਨ ਸਾਹਿਬ ਦੀ, ਮੈਂ ਫੋਲੋ ਕਰਦਾ ਲਗਾਤਾਰ ਉਹਨਾਂ ਨੂੰ ਟਵਿੱਟਰ 'ਤੇ, ਹਰ ਜਗ੍ਹਾ ਫੋਲੋ ਕਰਦਾ, ਮੀਟਿੰਗਸ ਕਰ ਰਿਹਾ, ਇੱਧਰ ਮੀਟਿੰਗ ਹੋ ਗਈ, ਉੱਧਰ ਮੀਟਿੰਗ ਹੋ ਗਈ, ਲੇਕਿਨ ਬੜੇ ਪੈਮਾਨੇ ਦੇ ਉੱਤੇ ਐਸਾ ਕੋਈ ਬੜਾ ਕੰਮ ਨਹੀਂ ਹੋਇਆ। ਠੀਕ ਹੈ, ਚੌਥਾ ਪੁਆਇੰਟ, ਲਾਅ ਐਂਡ ਆਰਡਰ ਦੀ ਸਿਚੁਏਸ਼ਨ 'ਤੇ ਅਸੀਂ ਆ ਜਾਂਦੇ ਹਾਂ। ਬਰਗਾੜੀ ਮਸਲੇ 'ਤੇ ਕੀ ਹੋਇਆ ਸਾਨੂੰ ਅੱਜ ਤੱਕ ਨਹੀਂ ਪਤਾ ਲੱਗਾ, ਕੋਈ ਪਤਾ ਨਹੀਂ ਸੀ ਬੀ ਆਈ ਇਨਕੁਆਇਰੀ ਕਰ ਰਹੀ ਹੈ ਜਾਂ ਕੌਣ ਕਰ ਰਿਹਾ, ਕੈਪਟਨ ਸਾਹਿਬ ਨੇ ਉਹਨੂੰ ਵੀ ਕਿਸੇ ਪਾਸੇ ਨਹੀਂ ਲਗਾਇਆ। ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦਾ ਇੱਕ ਵੱਡਾ ਇਸ਼ੂ ਸੀ, ਜਿਹਨਾਂ ਧਾਰਮਿਕ ਸੈਂਟੀਮੈਂਟ ਵੀ ਜੁੜੇ ਸੀ, ਔਨ ਲਾਅ ਐਂਡ ਆਰਡਰ ਦਾ ਆਰਡਰ ਦਾ ਵੀ ਇਸ਼ੂ ਸੀਗਾ, ਬਰਗਾੜੀ ਇਸ਼ੂ, ਲੇਕਿਨ ਉਹ ਸੋਲਵ ਕ੍ਰਾਈਸਿਸ ਨਹੀਂ ਸੋਲਵ ਹੋਇਆ। ਸਿਮਰਜੀਤ ਸਿੰਘ ਬੈਂਸ ਸਾਹਿਬ 'ਤੇ ਐਫ ਆਈ ਆਰ ਹੋ ਰਹੀ ਹੈ, ਉੱਥਰ ਕਿਆ ਡੀਸੀ ਗਲਤ ਹੈ ਜਾਂ ਬੈਂਸ ਸਾਹਿਬ ਗਲਤ ਹੈ ਇਹ ਨਹੀਂ ਪਤਾ। ਸੋ ਕ੍ਰਾਈਮ ਦੀ ਗੱਲ ਕਰ ਲਈਏ, ਲਾਅ ਇਨਫੋਰਸਮੈਂਟ ਦੀ ਗੱਲ ਕਰ ਲਈਏ, ਕਿਆ ਪੁਲਿਸ ਦੇ ਵਿੱਚ ਕੋਈ ਰਿਫੋਰਮਸ ਹੋਏ ਨੇ? ਪੁਲਿਸ ਦੇ ਵਿੱਚ ਵੀ ਕੋਈ ਰਿਫੋਰਮਸ ਦੀ ਕੋਈ ਨਜ਼ਰ ਨਹੀਂ ਆ ਰਿਹਾ। ਸਾਡੇ ਇੱਥੇ ਜਿਸ ਤਰੀਕੇ ਦੇ ਨਾਲ ਪੁਲਿਸ ਸਰ ਕਹਿ ਕੇ ਗੱਲ ਕਰਦੀ ਹੈ, ਬੜੇ ਤੋਂ ਬੜਾ ਤੁਸੀਂ ਕੰਮ ਗਲਤ ਕੀਤਾ ਹੋਏ, ਪੁਲਿਸ ਤੁਹਾਨੂੰ ਸਰ ਕਹਿ ਕੇ ਪੋਲਾਈਟਲੀ ਗੱਲ ਕਰਦੀ ਹੈ, ਉੱਥੇ ਕੋਈ ਐਸਾ ਕੋਈ ਸੁਧਾਰ ਹੋਇਆ ਨਹੀਂ। ਕਸਟੋਡੀਅਲ ਟੋਰਚਰ, ਕਸਟੋਡੀਅਲ ਟੋਰਚਰ ਉਸੇ ਤਰ੍ਹਾਂ ਜਾਰੀ ਹੈ, ਜੇਲ੍ਹਾਂ ਦੇ ਵਿੱਚ ਲੋਕਾਂ ਕੋਲ ਸੈੱਲਫੋਨ ਹੈ, ਜੇਲ੍ਹਾਂ ਦੇ ਵਿੱਚ ਲੋਕਾਂ ਕੋਲ ਡਰੱਗ ਸਪਲਾਈ ਚੱਲ ਰਹੀ ਹੈ ਜੇਲ੍ਹ ਦੇ ਵਿੱਚ। ਜੇਲ੍ਹ ਦੀ ਇੱਕ ਵੱਖਰੀ ਦੁਨੀਆ ਦੀ ਕਹਾਣੀ ਬਲਤੇਜ ਬੰਨੂ ਸਾਹਿਬ ਨੇ ਸੁਣਾਈ ਸੀਗੀ, ਵੈਸੇ ਮੈਂ ਦੁਬਾਰਾ ਕਿਸੇ ਦਿਨ ਫਿਰ ਚੈਨਲ ਵਾਈ 'ਤੇ ਕਰ ਦਿਆਂਗਾ। ਜੇਲ੍ਹ ਦੇ ਵਿੱਚ ਇੱਕ ਵੱਖਰਾ ਹੀ ਬਿਜ਼ਨਸ ਚੱਲਦਾ ਹੈ, ਉਹ ਬਲਤੇਜ ਬੰਨੂ ਹੁਣਾਂ ਨੇ ਸੁਣਾਇਆ ਸੀ ਤੁਹਾਨੂੰ। ਜੇਲ੍ਹ ਦੀ ਜ਼ਿੰਦਗੀ ਵੱਖਰੀ ਹੈ, ਉੱਥੇ ਦਾ ਲਾਈਫ ਸਟਾਈਲ ਵੱਖਰਾ ਹੈ ਕਿ ਕਿੱਦਾਂ ਉੱਧਰ ਬੀੜੀ ਮਿਲਦੀ ਹੈ, ਕਿੱਦਾਂ ਸਿਗਰਟਾਂ ਮਿਲਦੀਆਂ, ਕਿੱਦਾਂ ਖਾਣਾ ਮਿਲਦਾ ਹੈ, ਕਿਹੜੇ ਕਿਹੜੇ ਬੰਦੇ ਉੱਥੇ ਜੇਲ੍ਹ ਦੇ ਵਿੱਚ ਆਪਣੀ ਬਦਮਾਸ਼ੀ ਕਰਦੇ ਨੇ ਜਿਹੜੇ ਲੋਕ ਨੇ, ਉਹ ਸਾਰੀ ਕਹਾਣੀ ਫਿਰ ਕਿਸੇ ਨੂੰ ਸੁਣਾ ਦਿਆਂਗੇ। ਸੋ ਕਿਆ ਪੁਲਿਸ ਰਿਫੋਰਮਸ ਜਾਂ ਕੋਈ ਲਾਅ ਇਨਫੋਰਸਮੈਂਟ 'ਚ ਹੋਏ ਨੇ? ਦਾ ਆਂਸਰ ਇਜ਼ ਨੋ। ਅਗਲੇ ਮੁੱਦੇ 'ਤੇ ਆ ਜਾਓ, ਹੈਲਥ ਕੇਅਰ ਦੇ ਮੁੱਦੇ ਦੇ ਉੱਤੇ, ਚਾਹੇ ਕੋਈ ਥੋੜ੍ਹਾ ਹੋਇਆ ਜਾਂ ਜ਼ਿਆਦਾ ਹੋਇਆ, ਕਿਤੇ ਨਾ ਕਿਤੇ 'ਤੇ ਹੈਲਥ ਕੇਅਰ ਔਰ ਐਜੂਕੇਸ਼ਨ ਦੇ ਮੁੱਦੇ ਦੇ ਉੱਤੇ ਦਿੱਲੀ ਦੇ ਵਿੱਚ ਇੱਕ ਕਦਮ ਤਾਂ ਚੱਕੇ ਜਾ ਰਹੇ ਨੇ ਨਾ ਅਰਵਿੰਦ ਕੇਜਰੀਵਾਲ ਦੀ ਕਮਾਂਡ ਹੇਠ, ਕਿ ਜੀ ਅਸੀਂ ਸਰਕਾਰੀ ਹੋਸਪਿਟਲ ਥੋੜ੍ਹੇ ਵਧੀਆ ਕਰੀਏ, ਅਸੀਂ ਸਕੂਲ ਜਿਹੜੇ ਬਣਾ ਰਹੇ ਨੇ ਸਰਕਾਰੀ ਸਕੂਲ ਉਹ ਪ੍ਰਾਈਵੇਟ ਸਕੂਲਾਂ ਤੋਂ ਬੈਟਰ ਕਿੱਦਾਂ ਕਰੀਏ, ਚਾਹੇ ਕੁਛ ਹੀ ਸਕੂਲ ਬਣਾਏ ਨੇ ਉਹਨਾਂ ਨੇ, ਲੇਕਿਨ ਪੰਜਾਬ ਦੇ ਵਿੱਚ ਤਾਂ ਐਸੇ ਕੋਈ ਕਿਆ ਕੈਪਟਨ ਅਮਰਿੰਦਰ ਸਿੰਘ ਜੀ ਕਹਿ ਸਕਦੇ ਨੇ ਕਿ ਜੀ ਆਹ ਸਰਕਾਰੀ ਹੋਸਪਿਟਲ ਸਾਡਾ ਚਾਹੇ ਇੱਕ ਹੀ ਬਣਾਇਆ, ਸਾਰੇ ਪੰਜਾਬ 'ਚ ਨਹੀਂ ਜੀ, ਅਸੀਂ ਸਭ ਤੋਂ ਪਹਿਲਾਂ ਲੁਧਿਆਣੇ 'ਚ ਬਣਾ ਦਿੱਤਾ, ਜਲੰਧਰ 'ਚ ਬਣਾ ਦਿੱਤਾ, ਕੋਈ ਸਰਕਾਰੀ ਹੋਸਪਿਟਲ ਇੱਕ ਦੋ ਕੋਈ ਐਸੇ ਬਣਾ ਦਿੱਤੇ ਜਿਹੜੇ ਪ੍ਰਾਈਵੇਟ ਹੋਸਪਿਟਲਸ ਤੋਂ ਬੈਟਰ ਨੇ, ਆਮ ਲੋਕਾਂ ਲਈ ਸਹੂਲਤ ਹੈ। ਆਮ ਲੋਕ ਤਾਂ ਉੱਦਾਂ ਹੀ ਹੈ, ਜਿਹਦੇ ਕੋਲ ਪੈਸਾ ਇਲਾਜ ਚੱਲ ਰਿਹਾ, ਜਿਹਦੇ ਕੋਲ ਪੈਸਾ ਨਹੀਂ ਹੈ ਉਹ ਵਿਚਾਰਾ ਬਾਹਰ ਮਰ ਰਿਹਾ, ਉਹਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਐਜੂਕੇਸ਼ਨ ਦੇ ਵਿੱਚ ਵੀ ਉਹੀ ਹਾਲਾਤ ਨੇ, ਕਿਹਾ ਸਾਡੇ ਸਰਕਾਰੀ ਸਕੂਲਾਂ ਦਾ ਮਿਆਰ ਉੱਠ ਗਿਆ? ਦਾ ਆਂਸਰ ਇਜ਼ ਨੋ। ਸੋ ਲਿਸਟ ਬੜੀ ਲੰਬੀ ਚੌੜੀ ਹੈ, ਕਰਪਸ਼ਨ ਦੀ ਤੁਸੀਂ ਗੱਲ ਲੈ ਲਓ। ਸੋ ਕੈਪਟਨ ਅਮਰਿੰਦਰ ਸਿੰਘ ਵੀ ਉਸੇ ਸੀਰੀਜ਼ ਦੇ ਵਿੱਚ ਇੱਕ ਹੋਰ ਚੀਫ ਮਿਨਿਸਟਰ, ਜੋ ਪਹਿਲਾਂ ਸਾਨੂੰ ਜਿਸ ਤਰ੍ਹਾਂ ਦੀ ਲੀਡਰਸ਼ਿਪ ਮਿਲੀ ਹੈ ਉਹਨਾਂ ਕੋਲ ਵੀ ਉਹ ਗੱਲਬਾਤ ਜਿਹੜੀ ਉਹ ਬਣ ਨਹੀਂ ਰਹੀ, ਸਿਆਸਤ ਇਸ ਗੱਲ 'ਤੇ ਲੱਗੀ ਹੋਈ ਹੈ, ਸਿੱਧੂ ਨੂੰ ਮੈਂ ਥੱਲੇ ਲਾ ਦੇਵਾਂ, ਕਿਹਨੂੰ ਮੈਂ ਉੱਪਰ ਲੈ ਆਵਾਂ, ਇਹੀ ਸਾਰਾ ਸਿਲਸਿਲਾ ਉੱਥੇ ਇਸ ਵੇਲੇ ਚੱਲ ਰਿਹਾ। ਹਾਂਜੀ, ਅਗਲੀ ਕਾਲ ਜੀ, ਮੈਨੂੰ ਇਸ਼ਾਰਾ ਇੱਕ ਬ੍ਰੇਕ ਦਾ, ਸੋ ਇੱਕ ਛੋਟੀ ਜਿਹੀ ਬ੍ਰੇਕ ਲੈ ਲਈ, ਉਸ ਤੋਂ ਬਾਅਦ 6472 95 ਤੁਸੀਂ ਆਉਣ ਦੇ ਰਹੋਗੇ, ਔਰ ਉਸ ਤੋਂ ਬਾਅਦ ਬਾਕੀ ਕਾਲਰ। ਹਾਂਜੀ ਹਾਂਜੀ ਜੀ ਸਿਮਰਨ ਜੀ
ਜੀ ਵੀਰ ਜੀ, ਬ੍ਰੇਕ ਪਰ ਵੀ ਜਾਏਂਗੇ ਲੇਕਿਨ ਬਤਾਨਾ ਚਾਹਤੇ ਹੈਂ ਇਸ ਵਕਤ ਹਮਾਰੇ ਸਾਥ ਹੈਂ ਗੁਰਪ੍ਰੀਤ ਜੀ ਫ੍ਰੀਡਮ ਮੋਬਾਈਲ ਸੇ। ਵੈਲਕਮ ਟੂ ਦ ਸ਼ੋ ਗੁਰਪ੍ਰੀਤ ਜੀ।
ਥੈਂਕ ਯੂ ਜੀ, ਥੈਂਕ ਯੂ ਸੋ ਮਚ। ਤੇ ਦੱਸਦੀ ਜੀ, ਕੱਲ ਨੂੰ ਲਾਈਵ ਔਨ ਲੋਕੇਸ਼ਨ ਹੋਣ ਜਾ ਰਹੇ ਹੈ ਜੀ ਸਾਡੇ ਏਅਰਪੋਰਟ ਐਂਡ ਕਾਟਲ ਵਾਲੀ ਲੋਕੇਸ਼ਨ ਤੇ ਡੀਲ ਦੱਸਦੀ ਜੀ, $65 ਵਾਲੀ ਡੀਲ ਹੈ ਜਿਹੜੀ $50 ਦੇ ਵਿੱਚ ਲੱਗੀ ਹੋਈ ਹੈ ਡਿਸਕਾਊਂਟ ਤੇ, ਜਿਸ ਵਿੱਚ ਕਿ 13 GB ਡੇਟਾ ਤੇ ਅਨਲਿਮਿਟਿਡ ਕੈਨੇਡਾ ਵਾਈਡ ਪਲਾਨ ਦਿੱਤਾ ਜਾ ਰਿਹਾ ਹੈ। ਤੇ ਇਸ ਦੇ ਨਾਲ ਨਾਲ ਹੀ ਦੱਸਦੀ ਜੀ, ਕੱਲ ਨੂੰ ਨਵੇਂ ਆਈਫੋਨ ਜਿਹੜੇ ਨੇ ਉਹ ਲਾਂਚ ਹੋ ਰਹੇ ਨੇਗੇ। ਸੋ ਲਾਂਚ ਤਾਂ ਹੋ ਚੁੱਕੇ ਨੇ ਬਟ ਉਹਨਾਂ ਦੇ ਪ੍ਰੀ ਆਰਡਰ ਸਟਾਰਟ ਹੋ ਜਾਣੇ ਨੇ ਕੱਲ ਨੂੰ ਫ੍ਰੀਡਮ ਮੋਬਾਈਲ ਤੇ। ਸੋ ਅਸੀਂ ਆਪਣੇ ਲਿਸਨਰਸ ਨੂੰ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਬਿਲਕੁਲ ਵੇਟ ਨਾ ਕਰੋ ਕਿ ਜਦੋਂ ਮਾਰਕੀਟ ਦੇ ਵਿੱਚ ਆਉਣਗੇ ਅਸੀਂ ਉਦੋਂ ਲੈਣ ਆਵਾਂਗੇ, ਕਿਉਂਕਿ ਜਦੋਂ ਆਈਫੋਨਸ ਨਵੇਂ ਆਉਂਦੇ ਨੇ ਤਾਂ ਇਨੀਸ਼ੀਅਲੀ ਕੁਆਂਟਿਟੀ ਇੰਨੀ ਜ਼ਿਆਦਾ ਨਹੀਂ ਹੁੰਦੀ, ਲੇਕਿਨ ਅਗਰ ਤੁਸੀਂ ਪ੍ਰੀ ਆਰਡਰ ਕਰ ਦਿੰਦੇ ਹੋ ਤਾਂ ਫਸਟ ਡੇ ਇਨ ਮਾਰਕੀਟ ਦੇ ਵਿੱਚ ਜਦੋਂ ਫੋਨ ਆਏਗਾ ਤੁਹਾਡੇ ਕੋਲ ਫੋਨ ਹੋਏਗਾ। ਸੋ ਮੇਕ ਸ਼ੋਰ ਤੁਸੀਂ ਆ ਕੇ ਆਪਣੇ ਪ੍ਰੀ ਆਰਡਰ ਕਰੋ। ਤੇ ਇਸ ਤੋਂ ਇਲਾਵਾ ਐਲ ਜੀ ਦੇ ਯੂਜ਼ਰ ਕੀ ਦੱਸਦੇ, ਇੱਕ ਬਹੁਤ ਵਧੀਆ ਗਿਫਟ ਲੈ ਕੇ ਆਇਆ। ਜੇਕਰ ਤੁਸੀਂ ਐਲ ਜੀ ਦਾ ਫੋਨ ਯੂਜ ਕਰਦੇ ਹੋ ਤਾਂ ਆ ਕੇ ਆਪਣਾ ਫੋਨ ਐਲ ਜੀ G8 ਦੇ ਵਿੱਚ ਅਪਗ੍ਰੇਡ ਕਰਾਨੇ ਹੋ ਤਾਂ ਤੁਹਾਨੂੰ ਪੂਰੇ $200 ਦਾ ਫ੍ਰੀ ਇੱਕ ਗਿਫਟ ਸੈੱਟ ਮਿਲੇਗਾ, ਜਿਸ ਵਿੱਚ ਕੀ ਵਾਇਰਲੈਸ ਚਾਰਜਰ ਤੇ ਹੋਰ ਵੀ ਕਈ ਸਾਰੇ ਗਿਫਟ ਹੋਣਗੇ। ਸੋ ਪਹੁੰਚਣਾ ਜੀ 60 Cottrell ਬੁਲੇਵਰਡ ਤੇ, ਜਾਂ ਫਿਰ ਤੁਸੀਂ 1054 ਐਲਵਿਨ ਰੋਡ ਤੇ ਵੀ ਆ ਸਕਦੇ ਹੋ। ਤੇ ਇਸ ਤੋਂ ਇਲਾਵਾ ਵਧੇਰੀ ਜਾਣਕਾਰੀ ਲੈਣ ਲਈ ਸਾਨੂੰ ਫੋਨ ਕਰੋ 905 216 94 34 905 216 94
थैंक यू सो मच गुरप्रीत जी, और हमारे लिसनर्स को एक बार फिर से बता रही हूँ, आई मीडिया की टीम होने वाली है कल लाइव ऑन लोकेशन, जी हाँ लाइव ऑन लोकेशन फ्रीडम मोबाइल पर। और हम बताना चाहते हैं इस वक्त हमारे साथ हैं निकिता जी खेमशॉ लेक्सस से, वेलकम टू द शो निकिता जी।
थैंक यू सिमन जी, सत श्री अकाल सारे लिसनर्स नू, मैं नाम हैगा निकिता खेमशॉ लेक्सस तो। जब भी तुसी गाड़ी दी शॉपिंग कर दे हो थानू बहुत ऑप्शंस होंदे ने कि मैं नवी लेवां या यूज लेवां या डेमो मॉडल नू लेवां, ते इस तो उपर गल आंदी आ कि लीजिंग दी सेंस बनदी आ तुहाडे लई या फाइनेंसिंग दी, ते बहुत फैक्टर्स डिपेंड करदे ने। एंड लेक्सस दे बारे लोकां नू काफी मिसअंडरस्टैंडिंग हुंदी आ कि आ गड्डी बहुत एक्सपेंसिव आ, इस तरह का इना कोई फर्क नहीं हैगा, बिकॉज सारे जेड़े प्रोग्राम्स होंदे ने सारे जेड़े इनसेंटिव्स होंदे ने वो बहुत ही वधिया होंदे ने, ते जे तुसी कोई भी गड्डी लेंदे पए हो या कंसीडर करने पे तुसी डेफिनेटली लेक्सस दे नाल कंपेयर करो, जेड़ी साड़ी क्वालिटी हैगी आ एंड जेड़ी साड़ी लुक हैगी आ उस साड़ी गड्डियां वर्थ इट हैगी आ वो थोड़ी जी एक्स्ट्रा पेमेंट दे लई। एंड एक गल मैं थानू दसना चाहवांगी कि लिमिटेड टाइम दे लई सारी डीलरशिप तो सारे लई बहुत ही एक्सक्लूसिव डील्स हैगियां, बट दिस इज ओनली फॉर अ लिमिटेड टाइम, ते तुसी इस प्रमोशन दी जरूर एडवांटेज लेओ, ते तुसी मैनू कॉल कर सकदे हो 6472874570 ते, एंड तुसी मैनू पुछ सकदे हो की प्रमोशन हैगी आ सारे।
जी बिल्कुल, और हमारे लिसनर्स को बताना चाहते हैं जबरदस्त प्रमोशन लेकर आते हैं आपके लिए खेमशॉ लेक्सस पर। जब गाड़ी लेने की बात आती है, लेक्सस की गाड़ी अगर आप लेना चाहते हैं ना, तो निकिता जी आपको दिलवाती है बेस्ट डिस्काउंट्स। तो कॉल करना है आपने निकिता जी को जब भी गाड़ी अगर आपने लेनी है, तो निकिता जी एक बारी नंबर अपना प्लीज बता दीजिए।
हाँ जी, तुसी मैनू डेफिनेटली कॉल करो सारे प्रमोशन दे लई 6472874570 ते, नंबर हैगा 6472874570।
थैंक यू सो मच निकिता जी, हैव अ वंडरफुल डे।
थैंक यू।
साउथ एशियन पल्स एंटम सुन रहे हमारे सारे लिसनर्स, बात करेंगे वीर जी के साथ, और ये वीर जी बताना चाहते हैं सौरभ रतन जी भी इस वक्त बिल्कुल हमारे साथ हैं, एंड सौरभ जी के साथ भी बात करेंगे। और हमारे लिसनर्स की जानकारी के लिए जरूरी है कि अगर आप चाइना घूमने जाना चाहते हैं तो आपके लिए जबरदस्त मौका लेकर आए हैं वी चाइना वेकेशन।
जी सौरभ रतन जी वेलकम सर, हाउ आर यू? हाँ जी सौरभ जी, तुहानू आवाज आ रही है।
वी चाइना वेकेशन का फायदा उठा सकते हैं आप, पर सिर्फ आपको 11 दिन के लिए अमेजिंग पैकेज $599 में अब आप घूमने जा सकते हैं चाइना। 9056047551 पर आपने कॉल करना है, 9056047551। बात करिए वीर जी के साथ, वीर जी सौरभ रतन जी इस वक्त हमारे साथ हैं।
जी सौरभ रतन जी तुहानू आवाज आ रही है जी?
हाँ जी, हाँ जी जितवी जी, जी सर हाउ आर यू सर?
वेलकम सर, वेलकम। और मैं सब तो पहला तो चाहांगा कि जी अज दे इस स्थिति दे विच मेनू अज सवेरे भी एक कॉल आई, वो कहंदे जी हैंड टू माउथ होया पिया काम, सो सेविंग किदां करिए, फ्यूचर दे बारे बड़ा थोड़ा चिंतित सीगे उह। सो मैं तुहाडे कोलों पुछना चाहांगा कि यू आर अ फाइनेंशियल प्लैनर, हर कोई चाहुंदा है कि जी असीं थोड़ा फ्यूचर सुरक्षित करिए, तुसीं इहदे बारे की कहना चाहोगे और किदां कर सकदे हां इहनूं?
देखो जदों गल दे विच मतलब जो एक तरह की गल हुंदी है तो सिंगल डायमेंशनल जिहड़ी हैगी अप्रोच आपां लैके चल सकते हैं, लेकिन जदों जिंदगी साडी एक है लेकिन उहदे उपर प्रभाव पाउण वालियां स्थितियां बहुत ज्यादा है, प्रभाव पाउण वाले लोग बहुत ज्यादा है। जे आपां गवर्नमेंट की भी गल करिए तो प्रोविंशियल म्यूनसीपल ते फैडरल तीन गवर्नमेंट्स ने, तीन तरह के टैक्सिस हैगे ने, और मीन के एक लाइफ के उपर मल्टी डायमेंशनल सिंगल डायमेंशनल होकर नहीं चल सकते, सानू मल्टी डायमेंशनल होना चाहिए, सानू सोचना पड़ेगा कि वेयर वी कैन कंट्रोल, वेयर वी कैन डू बैटर, वेयर वी कैन स्पेंड मनी जुडिशियसली। और ये जी चीज हैगी है इनू ही फाइनेंशियल लिटरेसी किया जाता है, अपने लिए आने वाले समय लिए या अज लिए चंगे फाइनेंशियल डिसीजन लेना। ये जी सब तो जरूरी चीज होंगी है कि तुहानू अपनी इन एक्शन इन एक्टिविटी या लैक ऑफ एक्शन का जिहड़ा हैगा सब तो पहला वो खत्म करना चाहिए अपनी जिंदगी चो, मीन कि एक तो अपने थॉट प्रोसेस को डेवलप करो, ठीक है, सिंगल डायमेंशनल होके ना सोचो, ईगोइस्ट होके ना सोचो, जबकि स्पॉन्ज की तरह हो जाओ, मैक्सिमम इंफॉर्मेशन यू कैन अब्जॉर्ब एंड द मैक्सिमम इंफॉर्मेशन यू कैन प्रोसेस द बेटर यू कैन डू फॉर योर सेल्फ। सैकेंड चीज टेक द हेल्प, हेल्प लैन के कोई संकोच नहीं करना चाहिए, क्योंकि हेल्प लैन के लिए भी जी है कि बंदे ना गल करनी है, इस बारे भी जानकारी लेनी चाहिए है कि किस तरह मैनेजर काम कर रहा है, की रोल है, की प्रोसेस है, की मेरी फीस है। आम तौर पर कॉन्ट्रैक्ट एंटर होने तो बाद ਚਾਹੇ ਉਹ ਟੈਲੀਕਮਿਊਨੀਕੇਸ਼ਨ ਕੰਟਰੈਕਟ ਹੈ, ਫੋਨ ਹੈ, ਉਸ ਤੋਂ ਬਾਅਦ ਅਸੀਂ ਕਹਿੰਦੇ ਹਾਂ ਉਹ ਗਲਤੀ ਹੋ ਗਈ, ਅਸੀਂ ਉਹ ਪੜ੍ਹਿਆ ਨਹੀਂ, ਜਾਂ ਉਹ ਕਹਿੰਦੇ ਕਿ ਤੁਸੀਂ ਜਿਹੜਾ ਹੈਗਾ ਲੈਣ ਤੋਂ ਪਹਿਲਾਂ ਦੇਖਣਾ ਸੀਗਾ। ਬੜੇ ਛੋਟੀ ਛੋਟੀ ਗੱਲਾਂ ਦੀ ਮੈਂ ਗੱਲ ਕਰ ਰਿਹਾ, ਲੇਕਿਨ ਜਦੋਂ ਤੁਹਾਡੇ ਪੈਸੇ ਦੀ ਗੱਲ ਆ ਜਾਂਦੀ ਹੈ, ਕੋਈ ਵੱਡੀ ਹੈਵੀ ਹਾਈ ਟਿਕਟ ਆਈਟਮ ਹੈ, ਚਾਹੇ ਉਹ ਰੀਅਲ ਅਸਟੇਟ ਹੈ, ਚਾਹੇ ਉਹ ਮਿਊਚੁਅਲ ਫੰਡ ਨੇ, ਸਟਾਕਸ ਨੇ, ਕੁਛ ਵੀ ਹੈ, ਉਦੋਂ ਇੱਕ ਪ੍ਰੋਪਰ ਡਿਸਕਲੋਜਰ, ਜਿਹੜੇ ਲੋਕ ਤਾਂ ਜਿਹੜੇ ਪ੍ਰੋਫੈਸ਼ਨਲ ਸਰਵਿਸ ਪ੍ਰੋਵਾਈਡਰ ਪ੍ਰੋਫੈਸ਼ਨਲ ਹੋ ਕੇ ਚੱਲਦੇ ਨੇ, ਡਿਸਕਲੋਜਰ ਦੇ ਕੇ ਚੱਲਦੇ ਨੇ, ਕਲਾਇੰਟ ਦੇ ਹਮੇਸ਼ਾ ਫਾਇਦੇ ਦੀ ਗੱਲ ਕਰਦੇ ਨੇ, ਕਲਾਇੰਟ ਦੇ ਇੰਟਰਸਟ ਨੂੰ ਮੁੱਖ ਰੱਖਦੇ ਨੇ, ਉਹ ਲੰਬੇ ਸਮੇਂ ਤੱਕ ਚੱਲਦੇ ਨੇ। ਕਾਰਨ ਕੀ ਹੈ ਕਿ ਉਹਨਾਂ ਦੇ ਨਾਲ ਸਕਸੈਸਫੁਲ ਤੇ ਪ੍ਰੋਫਿਟੇਬਲ ਕਲਾਇੰਟ ਦਾ ਹਮੇਸ਼ਾ ਸਾਥ ਤੇ ਬੈਕਅਪ ਰਹਿੰਦੀ ਹੈ। ਜਿਹੜੇ ਲੋਕ ਸਿੰਗਲ ਹੈਂਡਡਲੀ ਸਿੰਗਲ ਮਾਈਂਡਡਲੀ ਪੈਸਾ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਸਰਵਿਸ ਇੰਡਸਟਰੀ ਚ ਖਾਸ ਕਰਕੇ, ਉਹ ਜ਼ਿਆਦਾ ਦੇਰ ਤੱਕ ਟਿਕ ਨਹੀਂ ਪਾਉਂਦੇ। ਕਾਰਨ ਉਹਦਾ ਇਹ ਹੈਗਾ ਕਿ ਉਹਨਾਂ ਦੇ ਕੋਲ ਹਮੇਸ਼ਾ ਕਲਾਇੰਟ ਦੀ ਕਮੀ ਰਹਿੰਦੀ ਹੈ। ਜੇ ਮੈਂ ਆਪਣੀ ਵੀ ਗੱਲ ਕਰਾਂ, ਮੈਂ ਰੇਡੀਓ ਤੇ ਮੇਰਾ ਮੁੱਖ ਜਿਹੜਾ ਮੁੱਦਾ ਇਹ ਹੁੰਦਾ ਹੈ ਕਿ ਹਾਊ ਟੂ ਐਜੂਕੇਟ ਪੀਪਲ। ਡੈਫੀਨੇਟਲੀ ਆਈ ਐਮ ਲੁਕਿੰਗ ਫਾਰ ਨਿਊ ਕਲਾਇੰਟ ਬਟ ਨਾਟ ਟੂ ਦ ਟਿਊਨ ਦੈਟ ਆਈ ਡੋ ਨਾਟ ਹੈਵ ਦ ਐਗਜ਼ਿਸਟਿੰਗ ਰੈਫਰਲ ਨੈਟਵਰਕ। ਸੋ ਇਸ ਕਰਕੇ ਇਹ ਬੜਾ ਜ਼ਰੂਰੀ ਹੈ ਕਿ ਆਪਣੇ ਆਪ ਨੂੰ ਸਮਝਣਾ। ਦੂਸਰੀ ਚੀਜ਼ ਯੂਨੀਵਰਸਿਟੀ ਹੈਗੀ ਹੈ ਕਿ ਯੂਨੋ ਅਸੀਂ ਚੇਂਜ ਕਿਹਨੂੰ ਕਰ ਰਹੇ ਹਾਂ। ਜ਼ਿਆਦਾਤਰ ਲੋਕ ਕਹਿਣਗੇ ਅਸੀਂ ਪਰਫਾਰਮੈਂਸ ਨੂੰ ਚੇਂਜ ਕਰ ਰਹੇ ਹਾਂ। ਮੇਰਾ ਇਹ ਮੰਨਣਾ ਹੈ ਪਰਫਾਰਮੈਂਸ ਨੂੰ ਚੇਂਜ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਪਰਫਾਰਮੈਂਸ ਨੂੰ ਗਰੋ ਕਰਨਾ ਪੈਂਦਾ। ਮੀਨ ਸਕਸੈਸ ਕੈਨ ਬੀ ਗਰੋਨ ਅੰਡਰ ਯੋਰ ਫੀਟ ਇਫ ਯੂ ਨੋ ਹਾਊ ਵਾਈ ਵੈਨ ਐਂਡ ਵੇਅਰ ਟੂ ਅਚੀਵ ਦੈਟ। ਫੋਰ ਐਗਜ਼ਾਮਪਲ, ਕੋਈ ਵੀ ਚੀਜ਼ ਸਾਈਕਲ ਚੱਲ ਰਹੀ ਹੈ, ਜਿਹੜੀ ਚੀਜ਼ ਅੱਜ ਉੱਪਰ ਆ ਉਹਦੇ ਥੱਲੇ ਜਾਣਾ, ਉਹਦਾ ਮਤਲਬ ਕੀ ਹੈ ਕਿ ਡਿਫਰੈਂਟ ਪੁਆਇੰਟ ਆਫ ਟਾਈਮ ਜਾਂ ਡਿਫਰੈਂਟ ਟਾਈਮ ਦੇ ਉੱਪਰ, ਜੇ ਆਪਾਂ ਐਸੈਟ ਕਲਾਸਿਸ ਦੀ ਗੱਲ ਕਰੀਏ ਤੇ ਸਾਰੀਆਂ ਐਸੈਟ ਕਲਾਸਿਸ ਹਰ ਟਾਈਮ ਦੇ ਉੱਪਰ ਉੱਪਰ ਨਹੀਂ ਜਾਂਦੀਆਂ। ਮੀਨਸ ਕਿ ਐਕੁਇਟੀਜ਼ ਨੇ ਕਦੋਂ ਉੱਪਰ ਜਾਣਾ ਹੈ, ਲੇਟ ਸਾਈਕਲ ਕੀ ਹੈ, ਮਿਡ ਸਾਈਕਲ ਕੀ ਹੈ, ਅਰਲੀ ਸਾਈਕਲ ਕੀ ਹੈ, ਕਿੱਥੇ ਅਸੀਂ ਇਮਰਜਿੰਗ ਮਾਰਕੀਟ 'ਚ ਪੈਸਾ ਕਦੋਂ ਲਾ ਸਕਦੇ ਹਾਂ, ਡੈਟ ਸਿਚੁਏਸ਼ਨ ਕੀ ਹੈ, ਕਰੰਸੀ ਦੀ ਜਿਹੜੀ ਮੂਵਮੈਂਟ ਹੈ ਉਹ ਕਿਸ ਤਰ੍ਹਾਂ ਦੇ ਨਾਲ ਹੈ, ਕਿਹੜੇ ਫੈਕਟਰਸ ਨੇ, ਕਿਹੜੀਆਂ ਇੰਡਸਟਰੀਜ਼ ਨੇ, ਕਿਹੜੇ ਕੰਟਰੀਜ਼ ਨੇ ਜਿੱਥੇ ਪੈਸਾ ਬਣਾਇਆ ਜਾ ਸਕਦਾ, ਉਹਨਾਂ ਦੀ ਰਿਸਰਚ ਜਿਹੜੀ ਹੈਗੀ ਹੈ, ਉਹ ਰਿਸਰਚ ਹੁਣ ਆਮ ਬੰਦੇ ਕੋਲ ਨਹੀਂ ਹੈ, ਆਪਣੇ ਆਪਣੇ ਲਿਸਨਰਸ ਕੋਲ ਨਹੀਂ ਹੈ। ਸੋ ਉਹ ਕਿਸ ਬੰਦੇ ਦੇ ਕੋਲ ਜਾਣ, ਕਿਹੜੇ ਬੰਦੇ ਦੇ ਪਿੱਛੇ ਆਪਣੇ ਪੈਸੇ ਦਾ ਵੇਟ ਰੱਖਣ, ਜਿਹੜਾ ਬੰਦਾ ਇਹ ਨਿਰਧਾਰਿਤ ਕਰ ਸਕੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਪੈਸਾ ਗਰੋ ਹੋਏਗਾ। ਤੀਸਰੀ ਚੀਜ਼ ਕਿ ਤੁਸੀਂ ਹਮੇਸ਼ਾ ਇਹ ਮੰਨ ਕੇ ਚੱਲੋ, ਜਿਵੇਂ ਫੋਰ ਐਗਜ਼ਾਮਪਲ ਮੈਂ ਐਗਜ਼ਾਮਪਲ ਦੇ ਕੇ ਗੱਲ ਕਰਦਾ, ਆਪਾਂ ਕਾਰ ਲੈਣ ਲਈ ਘਰੋਂ ਨਿਕਲਦੇ ਹਾਂ, ਲਾਲ ਰੰਗ ਦੀ ਕਾਰ ਲੈਣੀ ਹੈ, ਕੀ ਆਪਾਂ ਲਾਲ ਰੰਗ ਦੀ ਕਾਰ ਘਰ ਲੈ ਕੇ ਆ ਰਹੇ ਹਾਂ? ਨੋ, ਆਪਾਂ ਉਹ ਕਾਰ ਘਰ ਲੈ ਕੇ ਆ ਰਹੇ ਹਾਂ ਜਿਹੜੀ ਸਾਨੂੰ ਪਸੰਦ ਹੈ, ਜਿਹੜਾ ਇੰਜਨ ਅਸੀਂ ਚੈੱਕ ਕੀਤਾ, ਜਿਹਦੀ ਅਸੀਂ ਈਜ ਚੈੱਕ ਕੀਤੀ ਹੈ, ਜਿਹਦੇ ਅਸੀਂ ਸਰਵਿਸਿਸ ਚੈੱਕ ਕੀਤੀਆਂ, ਜਿਹਦੇ ਅਸੀਂ ਫੀਚਰ ਚੈੱਕ ਕੀਤੇ ਆ, ਜਿਹਦੇ ਅਸੀਂ ਪ੍ਰਾਈਸ ਚੈੱਕ ਕੀਤਾ, ਜਿਹਦਾ ਅਸੀਂ ਬਜਟ ਚੈੱਕ ਕੀਤਾ। ਮੀਨਸ ਕਿ ਤੁਸੀਂ ਹਮੇਸ਼ਾ ਇਨ ਟੋਟੈਲਿਟੀ ਦੇ ਵਿੱਚ ਜਾ ਕੇ ਹੀ ਡਿਸੀਜ਼ਨ ਲੈਂਦੇ ਹੋ, ਤਾਂ ਹੀ ਤੁਹਾਨੂੰ ਉਸ ਚੀਜ਼ ਦੀ ਸਹੀ ਇੰਟਰਨਸਿਕ ਹੈਪੀਨੈਸ ਜਿਹੜੀ ਹੈਗੀ ਹੈ ਮਿਲਦੀ ਹੈ। ਸੋ ਇਸ ਕਰਕੇ ਜਿਹੜਾ ਮੇਨ ਮੁੱਦਾ ਹੈਗਾ ਹੈ ਫਾਈਨੈਂਸ਼ੀਅਲ ਪਲੈਨਿੰਗ ਦਾ, ਜੋ ਮੈਂ ਦੇਖ ਰਿਹਾ ਹੈਗਾ, ਉਹ ਇੰਸ਼ੋਰੈਂਸ ਤੱਕ ਸੀਮਤ ਹੋ ਕੇ ਰਹਿ ਗਿਆ। ਇੰਸ਼ੋਰੈਂਸ ਲੈ ਲਓ, ਇੰਸ਼ੋਰੈਂਸ ਦੇ ਵਿੱਚ ਜਿਹੜੀ ਹੈਗੀ ਹੈ ਮਨੀ ਬੈਗ ਲੈ ਲਓ, ਇੰਸ਼ੋਰੈਂਸ ਨੂੰ ਜਿਹੜਾ ਹੈਗਾ ਤੋੜ ਮੋੜ ਕੇ ਬੜਾ ਪੇਸ਼ ਕੀਤਾ ਜਾ ਰਿਹਾ, ਇੰਸ਼ੋਰੈਂਸ ਦੇ ਸਹੀ ਸਵਰੂਪ ਤੱਕ ਨਹੀਂ ਪਹੁੰਚਿਆ ਜਾ ਰਿਹਾ, ਔਰ ਉਸ ਤਰ੍ਹਾਂ ਦੇ ਹੀ ਕੁਐਸਚਨ ਕਿਉਂ ਆ ਰਹੇ ਹੈਗੇ ਨੇ। ਮੀਨਸ ਕਿ ਐਂਡ ਆਫ ਦਾ ਡੇ ਸਮਬਡੀ ਹੈਜ਼ ਟੂ ਬ੍ਰੇਕ ਦਿਸ ਆਈਸ, ਕਿਸੇ ਨਾ ਕਿਸੇ ਨੂੰ ਤਾਂ ਇਹ ਕੰਮ ਕਰਨਾ ਪੈਣਾ ਕਿ ਅਸੀਂ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕਰ ਰਹੇ ਹਾਂ ਜਾਂ ਅਸੀਂ ਇੰਸ਼ੋਰੈਂਸ ਪਲੈਨਿੰਗ ਦੀ ਗੱਲ ਕਰ ਰਹੇ ਹਾਂ, ਅਸੀਂ ਪੈਸਾ ਵਧਾਉਣ ਦੀ ਗੱਲ ਕਰ ਰਹੇ ਹਾਂ ਜਾਂ ਪੈਸਾ ਖਰਚਣ ਦੀ ਗੱਲ ਕਰ ਰਹੇ ਹਾਂ, ਅਸੀਂ ਪੈਸਾ ਬਣਾਉਣ ਦੀ ਗੱਲ ਕਰ ਰਹੇ ਹਾਂ ਜਾਂ ਪੈਸਾ ਗਵਾਉਣ ਦੀ ਗੱਲ ਕਰ ਰਹੇ ਹਾਂ, ਕਿ ਐਂਡ ਆਫ ਦਾ ਡੇ ਹਰੇਕ ਬੰਦੇ ਨੂੰ ਆਪਣੇ ਲੈਵਲ ਤੇ ਕੁਛ ਇੱਕ ਕੁਐਸਚਨ ਤਾਂ ਆਪਣੇ ਮਾਈਂਡ ਦੇ ਵਿੱਚ ਜ਼ਰੂਰ ਪੈਦਾ ਕਰਨੇ ਪੈਣਗੇ, ਜਿਨ੍ਹਾਂ ਦੇ ਮੈਜਰਡ ਆਂਸਰ ਲਿੱਤੇ ਜਾਣ, ਔਰ ਇਹ ਦੇਖਿਆ ਜਾਵੇ ਕਿ ਮੇਰੇ ਲਈ ਉਹ ਕਿੰਨੇ ਹੱਦ ਤੱਕ ਠੀਕ ਹੈ।
ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਮੈਂ ਥੋੜਾ ਜਿਹਾ ਚਾਹਾਂਗਾ ਕਿ ਤੁਸੀਂ ਪੁਆਇੰਟ ਤੇ ਕਹਿਤਾ ਹੈ ਔਰ ਮੈਂ ਤੁਹਾਡੇ ਨਾਲ ਬਿਲਕੁਲ ਐਗਰੀ ਕਰਦਾ ਹਾਂ ਕਿ ਯੈਸ ਇਹਨੂੰ ਇਸ ਵੀ ਹੈਵ ਟੂ ਬ੍ਰੇਕ ਦਿਸ ਆਈਸ, ਕਿਉਂਕਿ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਜਿਹੜੀ ਇੰਸ਼ੋਰੈਂਸ ਲੈਣਾ ਹੈ ਇਟ ਇਜ਼ ਜਸਟ ਵਨ ਸਮਾਲ ਕੰਪੋਨੈਂਟ ਆਫ ਦਾ ਟੋਟਲ ਫਾਈਨੈਂਸ਼ੀਅਲ ਪਲੈਨਿੰਗ। ਤੁਹਾਡੀ ਵਿਲ ਕੀ ਹੈ, ਤੁਹਾਡੀ ਇਨਕਮ ਕੀ ਹੈ, ਤੁਹਾਡੇ ਬੱਚੇ ਕਿੰਨੇ ਆ, ਤੁਹਾਡੀ ਉਮਰ ਕਿੰਨੀ ਹੈ, ਤੁਸੀਂ ਤੁਹਾਡੇ ਫਿਊਚਰ ਗੋਲਸ ਕੀ ਹੈ, ਉਹਦੇ ਮੁਤਾਬਿਕ ਤੁਸੀਂ ਆਪਣੀ ਇੰਸ਼ੋਰੈਂਸ ਪਲੈਨਿੰਗ ਕਰਨੀ ਹੈ। ਪਰ ਕਈ ਵਾਰ ਕੀ ਹੁੰਦਾ ਹੈ ਕਿ ਜੀ ਇੰਸ਼ੋਰੈਂਸ ਦੀ ਡੀਲ ਆ ਗਈ, ਜੀ ਡੀਲ ਆ ਗਈ, ਮਨੀ ਬੈਕ ਮਿਲ ਗਿਆ, ਇੱਦਾਂ ਹੋ ਗਿਆ, ਕੁਛ ਨਾ ਕੁਛ ਐਸਾ ਉਹ ਬੰਦਾ ਜਾ ਕੇ ਇੰਸ਼ੋਰੈਂਸ ਕਰਕੇ ਬੈਠ ਜਾਂਦਾ। ਲੇਕਿਨ ਇੱਕ ਕੰਪਲੀਟ ਫਾਈਨੈਂਸ਼ੀਅਲ ਪਲੈਨਰ ਤੁਹਾਡੀ ਤਰ੍ਹਾਂ, ਜਿਹਦੇ ਤੋਂ ਕਿ ਸਾਨੂੰ ਸਾਰਾ ਕੁਝ ਪਤਾ ਲੱਗਦਾ ਵੀ ਇੰਸ਼ੋਰੈਂਸ ਦੀ ਤੁਹਾਨੂੰ ਲੋੜ ਵੀ ਹੈ, ਮਨੀ ਬੈਕ ਮਿਲ ਰਹੀ ਹੈ, ਪਤਾ ਨਹੀਂ ਵੈਸੇ ਹੀ ਲੈ ਲਈ, ਜਾਂ ਇੰਸ਼ੋਰੈਂਸ ਘੱਟ ਲੈ ਲਈ ਉਹ ਵੀ ਨੁਕਸਾਨ ਹੈ,
ਇੰਸ਼ੋਰੈਂਸ ਲੈ ਪੈਸੇ ਵੀ ਦੇ ਰਹੇ ਹੋ ਪਰ ਇੰਸ਼ੋਰੈਂਸ ਘੱਟ ਕਵਰ ਕਰ ਰਹੀ ਹੈ, ਬਾਅਦ ਦੇ ਵਿੱਚ ਪਤਾ ਲੱਗਦਾ ਜੀ ਪੈਸੇ ਥੋੜੇ ਜਿਹੇ ਵੱਧ ਦੇਣ ਦੇ ਨਾਲ ਸਾਨੂੰ ਹੋਰ ਕਈ ਸਹੂਲਤਾਂ ਮਿਲ ਸਕਦੀਆਂ ਸੀ, ਸੋ ਇੰਸ਼ੋਰੈਂਸ ਘੱਟ ਲੈ ਲਈ ਉਹਦਾ ਵੀ ਨੁਕਸਾਨ ਹੈ, ਇੰਸ਼ੋਰੈਂਸ ਵੱਧ ਲੈ ਲਈ ਬਿਨਾਂ ਮਤਲਬ ਹੀ ਓਵਰ ਇੰਸ਼ੋਰਡ ਕਰਾ ਕੇ ਬੈਠੇ ਨੇ। ਲੇਕਿਨ ਇੱਕ ਕੰਪਲੀਟ ਫਾਈਨੈਂਸ਼ੀਅਲ ਪਲੈਨਰ ਜਿਹੜਾ ਤੁਹਾਡੇ ਸਾਰੇ ਹਾਲਾਤ ਨੂੰ ਸਮਝੇ ਉਹਦੇ ਮੁਤਾਬਿਕ ਤੁਹਾਨੂੰ ਫਾਈਨੈਂਸ਼ੀਅਲ ਪਲੈਨਿੰਗ ਦੇਵੇ, ਉਹ ਸਹੀ ਤਰੀਕੇ ਨਾਲ ਦੇ ਸਕਦਾ। ਸੋ ਮੈਂ ਤੁਹਾਨੂੰ ਪੁੱਛਾਂਗਾ ਜੀ ਹੁਣ ਆਈਸ ਕਿੱਦਾਂ ਬ੍ਰੇਕ ਕੀਤੀ ਜਾਵੇ ਕਿਉਂਕਿ ਫਾਈਨੈਂਸ਼ੀਅਲ ਪਲੈਨਰ ਤੁਹਾਡੇ ਵਰਗੇ ਹੈ ਬੜੇ ਘੱਟ ਨੇ, ਇਹ ਕਿੱਦਾਂ ਪੋਸੀਬਲ ਹੈ ਇਹ ਦੱਸੋ।
ਨਹੀਂ ਮੈਂ ਤੁਹਾਡੀ ਗੱਲ ਨੂੰ ਜਿਹੜਾ ਹੈਗਾ ਥੋੜਾ ਜਿਹਾ ਪਰਸਪੈਕਟਿਵ ਚੇਂਜ ਕਰਕੇ ਕਹਾਂਗਾ। ਆਪਾਂ ਆਪਣੀ ਕਮਿਊਨਿਟੀ ਵਿੱਚ ਰਹੇ ਹਾਂ, ਤੁਹਾਡਾ ਰੇਡੀਓ ਪ੍ਰੋਗਰਾਮ ਬੜਾ ਮਕਬੂਲ ਹੈ ਔਰ ਇਹਦੀ ਲਿਸਨਰਸ਼ਿਪ ਬਹੁਤ ਅੱਛੀ ਹੈ। ਸਾਡੀ ਕੋਸ਼ਿਸ਼ ਇਹ ਹੈ, ਮੇਰੀ ਤੇ ਤੁਹਾਡੀ, ਕਿ ਅਸੀਂ ਆਪਣੀ ਸਹੀ ਆਵਾਜ਼ ਨੂੰ ਸਹੀ ਸ਼ਬਦਾਂ ਨੂੰ ਬਹੁਤੇ ਲੋਕਾਂ ਤੱਕ ਪਹੁੰਚਾ ਪਾਈਏ, ਰੇਡੀਓ ਦੇ ਮਾਧਿਅਮ ਦੇ ਨਾਲ ਇੱਕ ਥੋੜਾ ਜਿਹਾ ਇਨਵੋਕ ਕਰ ਸਕੀਏ ਲੋਕਾਂ ਦੇ ਮਾਇੰਡ ਨੂੰ ਕਿ ਤੁਸੀਂ ਇਸ ਪ੍ਰਤੀ ਥੋੜੇ ਸੰਜੀਦਾ ਹੋ ਜਾਓ। ਸੋ ਦੇ ਲੋਟ ਆਫ ਪੀਪਲ, ਗੁੱਡ ਪੀਪਲ ਇਨ ਦਾ ਮਾਰਕੀਟ ਪਲੇਸ ਹੂ ਆਰ ਡੂਇੰਗ ਵੈਰੀ ਗੁੱਡ ਜੋਬ। ਲੇਕਿਨ ਜਿਵੇਂ ਤੁਸੀਂ ਗੱਲ ਕੀਤੀ ਆਈਸ ਬ੍ਰੇਕ ਕਰਨ ਦੀ, ਆਈਸ ਬ੍ਰੇਕ ਕਰਨ ਦਾ ਜਿਹੜਾ ਸਭ ਤੋਂ ਜਿਹੜਾ ਪਹਿਲਾ ਜਿਹੜਾ ਆਸਪੈਕਟ ਹੈ ਉਹ ਇਹ ਹੈ ਕਿ ਇਹ ਪਹਿਚਾਨਣਾ ਕਿ ਕੀ ਮੈਂ ਕੋਈ ਚੀਜ਼ ਨੂੰ ਖਰੀਦ ਰਿਹਾ, ਉਹਦੀ ਕੋਸਟ ਨੂੰ ਸਬਸਕ੍ਰਾਈਬ ਕਰ ਰਿਹਾ, ਜਾਂ ਮੈਂ ਆਪਣੀ ਚੀਜ਼ ਨੂੰ ਵਧਾਉਣ ਦੇ ਲਈ ਇਨਵੈਸਟ ਕਰ ਰਿਹਾ। ਇੰਸ਼ੋਰੈਂਸ ਤੇ ਇਨਵੈਸਟਮੈਂਟ ਦਾ ਮੁੱਖ ਤੌਰ ਤੇ ਜਿਹੜਾ ਇੱਕ ਇੱਕ ਡਿਫਰੈਂਸ਼ੀਅਲ ਪੁਆਇੰਟ ਹੈ ਉਹਨੂੰ ਸਮਝੋ। ਇੰਸ਼ੋਰੈਂਸ ਮੀਨਸ ਬਾਇੰਗ ਪ੍ਰੋਟੈਕਸ਼ਨ, ਗਿਵਿੰਗ ਮਨੀ ਐਜ ਅ ਪ੍ਰੀਮੀਅਮ ਇਨ ਲਿਊ ਆਫ ਡੈਥ ਬੈਨੀਫਿਟ, ਡਿਸੇਬਿਲਿਟੀ ਬੈਨੀਫਿਟ ਔਰ ਕ੍ਰਿਟੀਕਲ ਬੈਨੀਫਿਟ ਵਿਚ ਫਲੋਸ ਟੂ ਯੂ। ਸੋ ਯੂ ਹੈਵ ਟੂ ਪੇ ਟੂ ਗੈਟ ਦੈਟ ਬੈਨੀਫਿਟ, ਔਰ ਬੈਨੀਫਿਟ ਜਿਹੜਾ ਹੈਗਾ ਉਦੋਂ ਟਰਿਗਰ ਹੋਏਗਾ ਜਦੋਂ ਇਵੈਂਟ ਟਰਿਗਰ ਹੋਏਗਾ, ਡੈਥ, ਇੰਜਰੀ ਔਰ ਸਿਕਨੈਸ। ਹਾਂ, ਇੰਸ਼ੋਰੈਂਸ ਪਾਲਿਸੀ ਦੇ ਵਿੱਚ ਕੋਸਟ ਆਫ ਇੰਸ਼ੋਰੈਂਸ ਤੋਂ ਉੱਪਰ ਜੇ ਆਪਾਂ ਜਾਂਦੇ ਹਾਂ ਸਾਡੇ ਕੋਲ ਇਹ ਆਪਸ਼ਨ ਹੈ ਕਿ ਵੀ ਕੈਨ ਇਨਵੈਸਟ ਮਨੀ, ਵੀ ਕੈਨ ਟੈਕਸ ਸ਼ੈਲਟਰ ਦਾ ਮਨੀ, ਵੀ ਕੈਨ ਡੂ ਅ ਟਾਇਰ, ਟਾਇਰ ਤੋਂ ਭਾਵ ਆ ਟੈਕਸ ਪਲੈਨਿੰਗ, ਇਨਵੈਸਟਮੈਂਟ ਪਲੈਨਿੰਗ, ਰਿਟਾਇਰਮੈਂਟ ਪਲੈਨਿੰਗ ਐਂਡ ਸਟੇਟ। ਲੇਕਿਨ ਇਹ ਟਾਇਰ ਕਿਹਦੇ ਲਈ ਸੂਟ ਕਰਦਾ ਹੈ? ਰਿਸਕ ਮੈਨੇਜਮੈਂਟ ਤੋਂ ਜਿਹੜੀ ਉੱਪਰਲੀ ਸੀੜੀ ਹੈ, ਉੱਪਰਲਾ ਜਿਹੜਾ ਪਾਏਦਾਨ ਹੈ, ਜਿਹੜੀ ਸਟਰਕਚਰਡ ਪਲੈਨਿੰਗ ਹੈ, ਕੰਸਟਰਕਟਿਵ ਪਲੈਨਿੰਗ ਹੈ, ਐਡਵਾਂਸ ਪਲੈਨਿੰਗ ਹੈ, ਉਹ ਹੈ। ਮਤਲਬ ਮੁੱਦਾ ਇਹ ਹੈ ਕਿ ਤੁਹਾਡਾ ਉਹ ਪ੍ਰੋਫਾਈਲ ਹੈ, ਕੀ ਤੁਹਾਨੂੰ ਇਹ ਚੀਜ਼ ਸੂਟ ਕਰਦੀ ਹੈ, ਕੀ ਤੁਹਾਡੇ ਕੋਲ ਉਸ ਤਰ੍ਹਾਂ ਦੀ ਟੈਕਸ ਐਫੀਸ਼ੀਐਂਸੀ ਹੈ, ਜਾਂ ਤੁਸੀਂ ਉਹ ਟੈਕਸ ਐਫੀਸ਼ੀਐਂਸੀ ਕ੍ਰੀਏਟ ਕਰਨਾ ਚਾਹੁੰਦੇ ਹੋ। ਜੇ ਤੁਸੀਂ ਉਸ ਚੀਜ਼ ਦੇ ਪਾਰਟੀ ਨਹੀਂ ਹੈਗੇ, ਜੇ ਉਸ ਚੀਜ਼ ਦੇ ਤੁਸੀਂ ਇਫ ਇਟਸ ਨਾਟ ਮੈਂਟ ਫੋਰ ਯੂ, ਤੇ ਤੁਸੀਂ ਉਹ ਕਿਉਂ ਕਰਨੀ ਹੈ? ਨੰਬਰ ਇੱਕ। ਨੰਬਰ ਦੋ, ਇਨਵੈਸਟਮੈਂਟ ਦਾ ਮਤਲਬ ਇਹ ਹੈ ਕਿ ਵਧਾਉਣਾ, ਵਾਧਾ ਕਰਨਾ ਕਿਸੇ ਚੀਜ਼ ਦਾ, ਮੀਨਸ ਕਿ ਤੁਸੀਂ ਆਪਣੇ ਪੈਸੇ ਇਨਵੈਸਟ ਕਰ ਰਹੇ ਹੋ ਜਾਂ ਤੁਸੀਂ ਬੋਰੋ ਕਰਕੇ ਪੈਸੇ ਇਨਵੈਸਟ ਕਰ ਰਹੇ ਹੋ, ਮਤਲਬ ਲੈਵਰੇਜ, ਜਿਵੇਂ ਰੀਅਲ ਅਸਟੇਟ ਚ ਵੀ ਹੋ ਰਿਹਾ, ਸਟਾਕ ਚ ਵੀ ਹੋ ਰਿਹਾ, ਫੰਡ ਚ ਵੀ ਹੋ ਰਿਹਾ। ਲੇਕਿਨ ਉੱਥੇ ਤੁਸੀਂ ਅਦਰ ਪੀਪਲ ਦੇ ਟੈਲੈਂਟ ਵੀ ਯੂਜ ਕਰ ਰਹੇ ਹੋ। ਓਪੀਟੀ, ਓਪੀਟੀ ਜਿਹੜਾ ਹੈਗਾ ਹੈ ਆਮ ਤੌਰ ਤੇ ਅਗਰ ਆਪਾਂ ਨਾਨ ਫਾਈਨੈਂਸ਼ੀਅਲ ਇੰਡਸਟਰੀ ਦੇ ਨਜ਼ਰ ਮਾਰੀਏ ਤੇ ਆਪਾਂ ਇੱਕ ਵਾਰੀ ਚੀਜ਼ ਖਰੀਦ ਲਈ, ਉਹ ਖਰੀਦ ਕੇ ਅਸੀਂ ਉਹਨੂੰ ਮੈਨੇਜ ਕਰ ਰਹੇ ਹਾਂ। ਫੋਰ ਐਗਜ਼ਾਮਪਲ, ਅਸੀਂ ਉਹਦੀ ਪ੍ਰੋਪਰਟੀ ਦੀ ਮੇਨਟੇਨੈਂਸ ਹੈ ਜਾਂ ਉਹਨੂੰ ਵੀ ਅਸੀਂ ਪ੍ਰੋਪਰਟੀ ਮੈਨੇਜਮੈਂਟ ਕੰਪਨੀ ਨੂੰ ਦੇਤਾ, ਤਾਂ ਬੇਸਿਕਲੀ ਅਸੀਂ ਉਹਦੇ ਚੋਂ ਸਿਰਫ ਪ੍ਰੋਫਿਟ ਕੱਢ ਰਹੇ ਹਾਂ ਐਜ਼ ਅ ਇਨਕਮ, ਜਾਂ ਫਿਰ ਅਸੀਂ ਉਹਦੇ ਚ ਐਕੁਇਟੀ ਕ੍ਰੀਏਟ ਕਰ ਰਹੇ ਹਾਂ। ਸੋ ਦੋ ਚੀਜ਼ਾਂ ਨੇ। ਉਹ ਪ੍ਰੋਪਰਟੀ ਕੀ ਚੀਜ਼ ਹੈ? ਉਹ ਇੱਕ ਕੈਪੀਟਲ ਪ੍ਰੋਪਰਟੀ ਹੈ, ਨਾਨ ਲਿਕੁਇਡ ਪ੍ਰੋਪਰਟੀ ਹੈ, ਇਮੂਵੇਬਲ ਚੀਜ਼ ਹੈ। ਜਦੋਂ ਆਪਾਂ ਸਟਾਕਸ ਜਾਂ ਫੰਡਸ ਦੀ ਗੱਲ ਕਰਦੇ ਹਾਂ, ਇਹ ਉਹ ਚੀਜ਼ ਹੈ ਜਿਹੜੀ ਹਾਈਲੀ ਲਿਕੁਇਡ ਇਨ ਨੇਚਰ ਹੈ, ਜਿਹਦੇ ਵਿੱਚ ਮੇਨਟੇਨੈਂਸ ਕੋਸਟ ਘੱਟ ਹੈ, ਜਿਹਨੂੰ ਤੁਸੀਂ ਫਿਜ਼ੀਕਲੀ ਦੇਖ ਤਾਂ ਨਹੀਂ ਸਕਦੇ, ਛੂ ਨਹੀਂ ਸਕਦੇ, ਤੁਹਾਨੂੰ ਇਹ ਨਹੀਂ ਪਤਾ ਕਿ ਆਹ ਜਗ੍ਹਾ ਤੇ ਇੰਨੇ ਫੁੱਟ ਤੋਂ ਲੈ ਕੇ ਇੰਨੇ ਫੁੱਟ ਮੇਰੀ ਜਿਹੜੀ ਹੈਗੀ ਆ ਇਹ ਪੈਸਾ ਪਿਆ। ਨੋ, ਮਨੀ ਇਜ਼ ਨਾਟ ਮੈਜਰਡ ਬਾਏ ਫੀਟ, ਮਨੀ ਇਜ਼ ਮੈਜਰਡ ਬਾਏ ਦਾ ਅਮਾਊਂਟ। ਸੋ ਇਸ ਕਰਕੇ ਇਹਦੀ ਡੈਂਸਿਟੀ ਤੇ ਉਹਦੀ ਡੈਂਸਿਟੀ ਚ ਅੰਤਰ ਹੈ। ਲੇਕਿਨ ਇੱਕ ਗੱਲ ਯਾਦ ਰੱਖਣ ਵਾਲੀ ਹੈਗੀ ਹੈ ਕਿ ਸਟਾਕ ਮਾਰਕੀਟ ਕੈਨ ਨੈਵਰ ਬੀ ਰਿਪਲੇਸ ਬਾਏ ਐਨੀ ਅਦਰ ਐਸੈਟ ਕਲਾਸ। ਦਾ ਅਮਾਊਂਟ ਐਂਡ ਕਾਇੰਡ ਆਫ ਮਨੀ ਵਿਚ ਇਜ਼ ਟੂ ਬੀ ਮੇਡ ਓਵਰ ਦੇਅਰ ਹੈਜ਼ ਟੂ ਬੀ, ਕਿਉਂਕਿ ਜਿਹੜਾ ਮੇਨ ਵੀਲ ਦੇ ਵਿੱਚ ਜਿਹੜਾ ਸੈਂਟਰਲ ਪੁਆਇੰਟ ਹੈ ਉਹ ਸਟਾਕ ਮਾਰਕੀਟ ਹੈ, ਕਿਉਂਕਿ ਸਟਾਕ ਮਾਰਕੀਟ ਇਜ਼ ਅ ਮੈਜਰ ਆਫ ਇਕਨੋਮੀ ਐਂਡ ਬਿਜ਼ਨਸ, ਦੈਟਸ ਵੇਅਰ ਪੀਪਲ ਟ੍ਰੇਡ ਸ਼ੇਅਰਸ, ਐਕੁਇਟੀਜ਼, ਐਂਡ ਦੇ ਪੁੱਟ ਮਨੀ ਇਨ ਟੂ ਕੰਪਨੀਜ਼ ਜਿੱਥੇ ਕਿ ਇਨਵੈਸਟਰ ਪੈਸਾ ਬਣਾ ਰਹੇ ਨੇ। ਸੋ ਇਸ ਕਰਕੇ ਆਪਣੀ ਫਾਈਨੈਂਸ਼ੀਅਲ ਲਿਟਰੇਸੀ ਨੂੰ ਵਧਾਉਣ ਦੀ ਜ਼ਰੂਰਤ ਹੈ, ਔਰ ਉਹ ਵੱਧ ਹੀ ਉਦੋਂ ਹੈ ਜਦੋਂ ਤੁਸੀਂ ਕਿਸੇ ਨਾਲ ਜਾ ਕੇ ਬੈਠਦੇ ਹੋ, ਗੱਲਬਾਤ ਕਰਦੇ ਹੋ। ਹਾਂ, ਜ਼ਿੰਦਗੀ ਦੇ ਵੱਡੇ ਡਿਸੀਜ਼ਨ ਲੈਣ ਤੋਂ ਪਹਿਲਾਂ, ਮੀਨਸ ਕਿ ਮੈਂ ਅਗਰ ਆਪਣੇ $100 ਅਰਨ ਕਰ ਰਿਹਾ ਹੈਗਾ, ਮੈਂ ਇਹਨਾਂ $100 ਨੂੰ ਆਪਣੀ ਹਾਊਸਿੰਗ ਦੇ ਵਿੱਚ, ਮੇਨਟੇਨੈਂਸ ਦੇ ਵਿੱਚ, ਲਾਈਫ ਸਟਾਈਲ ਦੇ ਵਿੱਚ, ਮੀਨਸ ਡਿਸਕ੍ਰਿਸ਼ਨਰੀ ਐਕਸਪੈਂਸ ਤੇ ਨਾਨ ਡਿਸਕ੍ਰਿਸ਼ਨਰੀ ਐਕਸਪੈਂਸ ਦੇ ਵਿੱਚ ਕਿਵੇਂ ਵੰਡਣਾ ਹੈ, ਕਿਵੇਂ ਇਹਨੂੰ ਡਿਸਟ੍ਰੀਬਿਊਟ ਕਰਨਾ ਹੈ, ਇਹ ਸਾਰਾ ਕੁਝ ਇਹਨਾਂ ਚੀਜ਼ਾਂ ਦੇ ਵਿੱਚ ਆਉਂਦਾ ਹੈ, ਨਾਟ ਓਨਲੀ ਵਨ ਥਿੰਗ। ਫਿਰ ਉਸ ਤੋਂ ਬਾਅਦ ਜਿਵੇਂ ਤੁਸੀਂ ਵਿਲਸ ਦੀ ਗੱਲ ਕੀਤੀ ਹੈ, ਪਾਵਰ ਆਫ ਅਟਾਰਨੀ ਦੀ ਗੱਲ ਕੀਤੀ ਆ, ਕਿੰਨੇ ਇੰਸਟੈਂਸਿਸ ਐਸੇ ਹੋਏ ਨੇ ਜਿਹਨੇ ਲੋਕਾਂ ਦੀ ਡੈਥ ਹੋਈ ਹੈ ਐਂਡ ਦੇ ਹੈਵ ਟੂ ਕਲੈਕਟ ਦ ਮਨੀ ਦੇ ਹੈਵ ਟੂ ਡੂ ਦਾ ਫੰਡ ਕੈਂਪੇਨ ਦੇ ਵਿਲ ਨਾਟ ਹੈਵਿੰਗ ਅ ਵਿਲ ਔਰ ਉਹਨਾਂ ਦੀ ਫੈਮਿਲੀਜ਼ ਨੂੰ ਬੜੇ ਬੁਰੇ ਦੌਰ ਚੋਂ ਗੁਜ਼ਰਨਾ ਪਿਆ ਇਹ ਕੈਨੇਡਾ ਨਾਰਥ ਅਮੈਰੀਕਾ ਇੱਥੇ ਨਾ ਫਾਈਨੈਂਸ਼ੀਅਲ ਰਿਟਾਇਰਮੈਂਟ ਹੈ ਔਰ ਨਾ ਹੀ ਇੱਥੇ ਇਲੀਗਲ ਕੰਮ ਹੈ ਸਾਨੂੰ ਲੀਗੈਲਿਟੀ ਦੇ ਤੌਰ ਤੇ ਚੱਲਣਾ ਪੈਣਾ ਔਰ ਲੀਗੈਲਿਟੀ ਦੇ ਵਿੱਚ ਇੱਕ ਗੱਲ ਯਾਦ ਰੱਖੀ ਆਪਣੇ ਲਿਸਨਰ ਨੂੰ ਜਾਂਦੇ ਹੋਏ ਮੈਂ ਗੱਲ ਕਹਾਂਗਾ ਲੀਗੈਲਿਟੀ ਦਾ ਮਤਲਬ ਇਹ ਹੈ ਫਰੋਮ ਤੁਹਾਡੀ ਓਨ ਲਾਈਫ ਦੇ ਪਰਸਪੈਕਟਿਵ ਤੋਂ ਕਿ ਜ਼ਿੰਦਗੀ ਦੇ ਤੁਹਾਡੀ ਜ਼ਿੰਦਗੀ ਦੇ ਤੁਹਾਡੇ ਲਵਡ ਵੰਸ ਦੀ ਜ਼ਿੰਦਗੀ ਦੇ ਜਿੰਨੇ ਵੀ ਬੈਸਟ ਡਿਸੀਜ਼ਨ ਨੇ ਇਹ ਤੁਸੀਂ ਆਪ ਲੈਣਾ ਚਾਹੁੰਦੇ ਹੋ ਤੁਸੀਂ ਕਦੀ ਨਹੀਂ ਚਾਹੋਗੇ ਕਿ ਤੁਹਾਡੇ ਡਿਸੀਜ਼ਨ ਤੁਹਾਡੇ ਲਈ ਕੋਈ ਹੋਰ ਲਵੇ ਔਰ ਫਿਰ ਇਹ ਦੇਖਿਆ ਜਾਵੇ ਕਿ ਉਹ ਡਿਸੀਜ਼ਨ ਕਰਕੇ ਤੁਹਾਡਾ ਕਿੰਨਾ ਨੁਕਸਾਨ ਹੋ ਰਿਹਾ ਇਸੇ ਚੀਜ਼ ਨੂੰ ਹੀ ਅਸਟੇਟ ਪਲੈਨਿੰਗ ਕਹਿੰਦੇ ਆ ਅਸਟੇਟ ਪਲੈਨਿੰਗ ਮੀਨਸ ਦਾ ਟਾਈਪ ਐਂਡ ਅਮਾਊਂਟ ਆਫ ਡਿਸੀਜ਼ਨ ਵਿੱਚ ਯੂ ਵਾਂਟ ਟੂ ਟੇਕ ਫੋਰ ਦ ਬੈਨੀਫਿਸ਼ਰੀਜ਼ ਫੈਮਿਲੀ ਮਸਟ ਬੀ ਡਾਕੂਮੈਂਟਡ ਟੂਡੇ ਥਰੂ ਵਿਲ ਐਜ ਵੈਲ ਐਜ ਪਾਵਰ ਆਫ ਅਟਾਰਨੀ ਐਂਡ ਆਲਸੋ ਮਿਨੀਮਾਈਜੇਸ਼ਨ ਆਫ ਟੈਕਸਿਸ ਐਂਡ ਮੈਕਸੀਮਾਈਜ਼ਿੰਗ ਦਾ ਵੈਲਥ ਇਹਨੂੰ ਅਸਟੇਟ ਪਲੈਨਿੰਗ ਕਹਿੰਦੇ ਸਿੰਪਲ ਸ਼ਬਦਾਂ ਦੇ ਵਿੱਚ ਲੇਕਿਨ ਇਹਦੇ ਵਿੱਚ ਅੱਗੇ ਬਹੁਤ ਕੁਛ ਹੈ ਡਿਪੈਂਡਿੰਗ ਅਪੋਨ ਯੋਰ ਸਿਚੁਏਸ਼ਨ ਟਾਈਮ ਮੈਂ ਜ਼ਿਆਦਾ ਨਹੀਂ ਲਾਵਾਂਗਾ ਸਿਰਫ ਇੱਕੋ ਹੀ ਗੱਲ ਕਹਾਂਗਾ ਪੀਪਲ ਫੇਲ ਟੂ ਪਲੈਨ ਪਲੈਨ ਨੈਵਰ ਫੇਲ ਹਾਂ ਉਹਨਾਂ ਨੂੰ ਸਾਨੂੰ ਥੋੜਾ ਚੇਂਜ ਕਰਨਾ ਪੈਂਦਾ ਟਵੀਕ ਕਰਨਾ ਪੈਂਦਾ ਆਉਂਦੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਸਥਿਤੀਆਂ ਬਦਲਦੀਆਂ ਲਾਇਬਿਲਿਟੀਜ਼ ਤੋਂ ਐਸੈਟ ਬਣ ਗਏ ਐਸੈਟ ਤੋਂ ਵੈਲਥ ਬਣ ਗਈ ਉਹਨਾਂ ਨੂੰ ਸਾਨੂੰ ਅਪਡੇਟ ਕਰਨਾ ਪੈਂਦਾ ਸੋ ਇਸ ਕਰਕੇ ਫਾਈਨੈਂਸ਼ੀਅਲ ਐਡਵਾਈਜ਼ਰ ਇੱਕ ਲਾਈਟ ਮੈਨ ਵੀ ਆ ਜਿਹੜਾ ਤੁਹਾਨੂੰ ਡਾਇਰੈਕਸ਼ਨ ਦਿੰਦਾ ਨਾਲ ਦੀ ਨਾਲ ਤੁਹਾਡੇ ਪੈਸੇ ਦੇ ਉੱਪਰ ਤੁਹਾਡੇ ਫੈਮਿਲੀ ਦੇ ਗੋਲ ਦੇ ਉੱਪਰ ਕੰਮ ਕਰਦਾ ਇੱਕ ਕੰਟੀਨਿਊਸ ਰਿਸ਼ਤਾ ਹੁੰਦਾ ਜਿਹੜਾ ਲੰਬਾ ਚੱਲਦਾ ਹੈ ਕਾਰਨ ਇਹ ਹੈ ਕਿ ਇਹ ਤੁਹਾਨੂੰ ਹਮੇਸ਼ਾ ਚਾਹੀਦਾ ਜ਼ਿੰਦਗੀ ਦੇ ਹਾਂ ਕੋਈ ਵੀ ਤੁਹਾਡਾ ਕੁਐਸਚਨ ਹੋਵੇ ਕੋਈ ਇੰਸ਼ੋਰੈਂਸ ਪਾਲਿਸੀ ਹੈ ਕੋਈ ਤੁਹਾਡੀ ਫਾਈਨੈਂਸ਼ੀਅਲ ਮੈਨੇਜਮੈਂਟ ਹੈ ਕੋਈ ਰਿਟਾਇਰਮੈਂਟ ਹੈ ਫੀਲ ਫ੍ਰੀ ਟੂ ਗਿਵ ਮੀ ਅ ਕਾਲ ਆਈ ਵਿਲ ਆਲਵੇਜ਼ ਟ੍ਰਾਈ ਟੂ ਗਿਵ ਯੂ ਦ ਬੈਸਟ ਐਡਵਾਈਸ ਨੰਬਰ ਬੜਾ ਸਿੰਪਲ ਹੈ ਜੀ 416-833-8533 416-833-8533 ਥੈਂਕ ਯੂ ਸਰ
ਥੈਂਕ ਯੂ ਸਰ ਫੋਨ ਨੰਬਰ ਇੱਕ ਵਾਰੀ ਫੇਰ ਇੰਗਲਿਸ਼ ਔਰ ਪੰਜਾਬੀ ਚ ਇੱਕ ਵਾਰੀ ਫੋਨ ਨੰਬਰ ਕੁਇਕਲੀ ਦੇ ਦਿਓ ਬਸ ਸਿਰਫ ਫੋਨ ਨੰਬਰ
416-833-8533 416-833-8533 ਔਰ ਜਿਹੜਾ ਕਾਰਪੋਰੇਟ ਟੈਕਸ ਪਲੈਨਿੰਗ ਸੈਮੀਨਾਰ ਜਾਂਦੇ ਜਾਂਦੇ ਕੁਇਕਲੀ ਮੈਂ ਸਪਟੰਬਰ 19 ਨੂੰ ਸੋ ਆਲਮੋਸਟ ਆਈ ਵੁੱਡ ਸੇ ਕਿ ਇਸ ਵੀਕਐਂਡ ਤੱਕ ਸੀਟਸ ਫੁੱਲ ਹੋ ਜਾਣਗੀਆਂ ਬਿਕੋਜ਼ ਆਈ ਡੋਂਟ ਵਾਂਟ ਮੋਰ ਦੈਨ 40 ਪੀਪਲ ਜਿਹੜੀ ਜਿਹੜੀ ਸਾਡੀ ਗੈਦਰਿੰਗ ਹੈ ਉਹ ਕੋਜ਼ੀ ਹੋਣੀ ਚਾਹੀਦੀ ਹੈ ਉਹਦੇ ਵਿੱਚ ਕੁਐਸਚਨ ਆਨਸਰ ਪ੍ਰੋਪਰ ਹੋਣ ਔਰ ਇਨਫੋਰਮੇਸ਼ਨ ਦਾ ਜਿਹੜਾ ਇੱਕ ਫਲੋ ਹੈ ਉਹ ਅੱਛਾ ਹੋਵੇ ਸੋ ਇਫ ਯੂ ਆਰ ਆ ਬਿਜ਼ਨਸ ਓਨਰ ਪਰਟੀਕੁਲਰਲੀ ਅਗਰ ਤੁਸੀਂ ਮੈਡੀਕਲ ਇਨਕਾਰਪੋਰੇਟਡ ਹੈਗੇ ਹੋ ਵੈਟਰਨੇਰੀਅਨ ਹੈਗੇ ਹੋ ਫਾਰਮਾਸਿਸਟ ਓਨਰ ਹੈਗੇ ਹੋ ਜਾਂ ਤੁਹਾਡਾ ਬਿਜ਼ਨਸ ਹੈਗਾ ਐਂਡ ਯੂ ਆਰ ਲੁਕਿੰਗ ਸੋਲੂਸ਼ਨ ਫਾਰ ਯੋਰ ਰਿਟੇਨਡ ਅਰਨਿੰਗਸ ਯੂ ਆਰ ਲੁਕਿੰਗ ਸੋਲੂਸ਼ਨ ਫਾਰ ਇਨਵੈਸਟਮੈਂਟ ਯੂ ਆਰ ਲੁਕਿੰਗ ਸੋਲੂਸ਼ਨ ਫਾਰ ਯੋਰ ਰਿਟਾਇਰਮੈਂਟ ਯੂ ਆਰ ਲੁਕਿੰਗ ਸੋਲੂਸ਼ਨ ਟੂ ਇਨਵੈਸਟ ਦ ਮਨੀ ਇਨ ਅ ਮੋਸਟ ਟੈਕਸ ਐਫੀਸ਼ੀਐਂਟ ਮੈਨਰ ਤੇ ਇਹ ਸੈਮੀਨਾਰ ਤੁਹਾਡੇ ਕਾਫੀ ਕੰਮ ਆ ਸਕਦਾ ਤੁਸੀਂ ਡਿਵੈਲਪਰ ਹੋ ਤੁਹਾਡਾ ਫਰੈਂਚਾਈਜ਼ ਬਿਜ਼ਨਸ ਹੈ ਤਾਂ ਪਲੀਜ਼ ਯੂ ਕੈਨ ਗਿਵ ਮੀ ਅ ਕਾਲ ਤੁਸੀਂ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ lifecareinsurance.ca ਔਰ ਤੁਸੀਂ ਉੱਥੇ ਰਜਿਸਟਰ ਹੋ ਸਕਦੇ ਹੋ ਜਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-833-8533 ਥੈਂਕ ਯੂ ਜਦਵੀਰ ਜੀ
ਥੈਂਕ ਯੂ ਵੈਰੀ ਮਚ ਸਰ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਥੈਂਕ ਯੂ
ਥੈਂਕ ਯੂ
ਥੈਂਕ ਯੂ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ ਹਾਂਜੀ ਪਵਿੰਦਰ ਜੀ ਤੁਸੀਂ ਆਉਂਦੇ ਰਹੋ ਜੀ ਗੋ ਹੈਡ ਪਵਿੰਦਰ ਜੀ
ਹਾਂਜੀ ਸਤਿ ਸ਼੍ਰੀ ਅਕਾਲ ਯੁਧਿਰ ਜੀ ਔਰ ਸੁਮਨ ਜੀ ਸਤਿ ਸ਼੍ਰੀ ਅਕਾਲ ਮੈਂ ਇਲੈਕਸ਼ਨ ਦੇ ਜਿਹੜੇ ਇਸ਼ੂਜ਼ ਲਈ ਗੱਲ ਕਰਨਾ ਚਾਹੁੰਦੀ ਹਾਂ ਜਿਹੜਾ ਪੋਲਿਊਸ਼ਨ ਹੈ ਆਪਾਂ ਕਾਰਬਨ ਟੈਕਸ ਜਿਹੜਾ ਲਿਬਰਲ ਗਵਰਨਮੈਂਟ ਲਗਾਉਂਦੀ ਆ ਲਗਾਉਣਾ ਚਾਹੁੰਦੀ ਆ ਇਟਸ ਲਾਈਕ ਇਟਸ ਅ ਬਰਡਨ ਔਨ ਦ ਟੈਕਸ ਪੇਅਰਸ ਔਰ ਜਿਹੜੇ ਵੀ ਕਾਰਾਂ ਯੂਜ਼ ਕਰਦੇ ਹੋ ਗੈਸ ਪ੍ਰਾਈਸਿਸ ਐਂਡ ਆਲ ਬਟ ਜੋ ਮੈਂ ਦੇਖ ਰਹੀ ਹਾਂ ਕਿ ਜਿਹੜਾ ਵਾਟਰ ਬੋਟਲਸ ਹੈ ਫਿਊ ਈਅਰਸ ਬੈਕ ਜਦੋਂ ਨਹੀਂ ਹੁੰਦੀਆਂ ਸੀ ਵੀ ਸਰਵਾਈਵਡ ਬੈਟਰ ਤੇ ਇਹ ਜਿਹੜਾ ਇੰਨਾ ਪਲਾਸਟਿਕ ਆ ਇਹ ਇਹਦੇ ਤੇ ਕੋਈ ਮਨਾਹੀ ਹੋਣੀ ਚਾਹੀਦੀ ਆ ਕਿ ਵੱਡੀਆਂ ਵੱਡੀਆਂ ਕੰਪਨੀਆਂ ਨੈਸਲੇ ਹੋਇਆ ਕੋਕ ਐਂਡ ਪੈਪਸੀ ਐਂਡ ਆਲ ਦੀਜ਼ ਬਿਗ ਕੰਪਨੀਜ਼ ਦੇ ਆਰ ਮੇਕਿੰਗ ਮਿਲੀਅਨਸ ਆਫ ਡਾਲਰਸ ਬਿਲੀਅਨਸ ਆਫ ਡਾਲਰਸ ਐਂਡ ਕੰਜ਼ਿਊਮਰ ਨੂੰ ਅਵੇਅਰ ਕਰਨਾ ਜਾਂ ਇਹਦੇ ਤੇ ਕੋਈ ਪਾਬੰਦੀ ਲਾਉਣੀ ਜਾਂ ਇਹਦੇ ਤੇ ਟੈਕਸ ਲਾਉਣਾ ਇਹ ਇਸ਼ੂ ਜਿਹੜਾ ਆ ਇਹ ਮੀਡੀਆ ਨੂੰ ਉਠਾਉਣਾ ਚਾਹੀਦਾ ਇਨ ਅ ਬਿਗ ਟਾਈਮ ਕਿਉਂਕਿ ਮੈਨੂੰ ਤੇ ਕੋਈ ਸਮਝ ਨਹੀਂ ਆ ਰਹੀ ਕਿ ਬਹੁਤ ਵੱਡੇ ਕੋਈ ਇਸ਼ੂਜ਼ ਹੀ ਨਹੀਂ ਆਪਾਂ ਉਠਾ ਰਹੇ ਫੋਰ ਦ ਫੈਡਰਲ ਗਵਰਨਮੈਂਟ ਇਲੈਕਸ਼ਨ ਲਈ ਅਦਰ ਦੂਸਰੀ ਚੀਜ਼ ਜਿਹੜੀ ਵਿੱਚ ਕਮਸ ਟੂ ਮਾਈ ਮਾਈਂਡ ਇਜ਼ ਕਿ ਜਿਹੜਾ ਆਪਾਂ ਬੱਚਿਆਂ ਨੂੰ ਫੋਰ ਦ ਕਿਡਸ ਹੁਣ ਫੋਰਡ ਨੇ ਕੱਟ ਲਗਾਏ ਤੇ ਵੀ ਆਰ ਆਲ ਟਰਾਇੰਗ ਕੇ ਬੱਚਿਆਂ ਦੇ ਬ੍ਰੈਕਫਾਸਟ ਤੇ ਕੱਟ ਲਗਾਤੇ ਬਟ ਦੇਰ ਇਜ਼ ਅ ਲੋਟ ਆਫ ਮਨੀ ਜਿਹੜੀ ਕਿ ਫੈਡਰਲ ਗਵਰਨਮੈਂਟ ਵੀ ਬੱਚਿਆਂ ਨੂੰ ਦਿੰਦੀ ਆ ਬਟ ਇਜ਼ ਦੈਟ ਮਨੀ ਯੂਜ਼ਡ ਫੋਰ ਦ ਗਰੋਥ ਆਫ ਦ ਕਿਡਸ ਕਿਉਂਕਿ ਇਹ ਸਾਡੀਆਂ ਨੈਕਸਟ ਜਨਰੇਸ਼ਨ ਆ ਵੀ ਵਾਂਟ ਟੂ ਸੀ ਕਿ ਅੰਟੇਰੀਓ ਸ਼ੁੱਡ ਬੀ ਦ ਬੈਟਰ ਪਲੇਸ ਫੋਰ ਦ ਕਮਿੰਗ ਜਨਰੇਸ਼ਨ ਉਹਦੇ ਲਈ ਅਗਰ ਜਿਹੜਾ ਪੈਸਾ ਇਹ ਡਾਇਰੈਕਟ ਦਿੰਦੇ ਆ ਵਾਈ ਆਰ ਦੇ ਨਾਟ ਪ੍ਰੋਵਾਈਡਿੰਗ ਲਾਈਕ ਬ੍ਰੈਕਫਾਸਟ ਹੋ ਗਿਆ ਜਾਂ ਵਟ ਐਵਰ ਦ ਨੀਡਸ ਆਰ instead of handing out the checks and wherever the money is used ਹੁਣ ਜਿਹੜਾ ਹੈਲਥ ਕੇਅਰ ਇਸ਼ੂ ਆ ਜਿਹੜਾ ਆਪਣਾ ਹੈਗਾ ਮੈਂਟਲ ਹੈਲਥ ਇਸ਼ੂਜ ਆ ਇਹਦੇ ਲਈ ਪ੍ਰੋਪਰ ਫੂਡ ਜਿਹੜਾ ਫੂਡ ਇਜ਼ ਅ ਬਿਗ ਬਿਗ ਫੈਕਟਰ ਇਨ ਇਟ ਐਂਡ ਵਾਟ ਇਜ਼ ਹੈਪਨਿੰਗ ਅਰਾਊਂਡ ਯੂ ਐਵਰੀ ਕੋਰਨਰ ਦੇ ਉੱਤੇ ਸਵਾਏ ਫੂਡ ਦੇ ਹੋਰ ਕੁਛ ਨਹੀਂ ਹੈਗਾ ਐਂਡ ਵਾਟ ਦੇ ਆਰ ਮੇਕਿੰਗ ਪੀਪਲ ਆਰ ਜਸਟ ਗੈਟਿੰਗ ਐਂਡ ਬਾਇੰਗ ਐਂਡ ਐਵਰੀਬਡੀ ਮੇਰੇ ਹਿਸਾਬ ਨਾਲ ਤੇ ਪੀਪਲ ਆਰ ਗੈਟਿੰਗ ਲਿਟਲ ਟੂ ਲੇਜ਼ੀ ਟੂ ਕੁੱਕ ਐਂਡ ਐਂਡ ਦੈਨ ਦੈਟ ਇਜ਼ ਇਫੈਕਟਿੰਗ ਆਰ ਹੈਲਥ ਕੇਅਰ ਐਂਡ ਉਹ ਵੀ ਬਿੱਲ ਫਿਰ ਆਪਾਂ ਸਾਰੇ ਦਿੰਦੇ ਹਾਂ ਸੋ ਇਹ ਸਾਰੇ ਜਿਹੜੇ ਮੁੱਦੇ ਆ ਨਾ ਇਹ ਮੇਰੇ ਅੰਦਰ ਬਹੁਤ ਦਿਨਾਂ ਤੋਂ ਚੱਲ ਰਹੇ ਸੀ ਸੋ ਆਈ ਵਾਂਟਿਡ ਟੂ ਸ਼ੇਅਰ ਵਿਦ ਯੂ ਸੋ ਦੈਟ ਮੇ ਬੀ ਕੁਛ ਨਾ ਕੁਛ ਤੁਸੀਂ ਵੀ ਬੋਲੋਗੇ ਇਹਨਾਂ ਬਾਰੇ ਜਾਂ ਇਹਨਾਂ ਨੂੰ ਕਿਸੇ ਚੀਜ਼ ਨੂੰ ਹਾਈਲਾਈਟ ਕਰੋ ਤਾਂ ਕਿ ਇਹ ਫੈਡਰਲ ਇਲੈਕਸ਼ਨ ਦਾ ਕੋਈ ਇੱਕਦਮ ਮੁੱਦਾ ਬਣਾਉ ਇਸ ਇਲੈਕਸ਼ਨ ਲਈ
ਪਵਿੰਦਰ ਜੀ ਤੁਸੀਂ ਬਹੁਤ ਇੰਪੋਰਟੈਂਟ ਪੁਆਇੰਟ ਜਿਹੜੇ ਨੇ ਪਵਿੰਦਰ ਜੀ ਉਹ ਹਾਈਲਾਈਟ ਕੀਤੇ ਨੇ ਮੈਂ ਕੁਇਕਲੀ ਇਹਨਾਂ ਦੇ ਬਾਰੇ ਜਿਹੜੇ ਜਿਹੜੇ ਤੁਸੀਂ ਪੁਆਇੰਟ ਹਾਈਲਾਈਟ ਕੀਤੇ ਨੇ ਮੈਂ ਕੁਇਕਲੀ ਤੁਹਾਨੂੰ ਦੱਸ ਦਵਾਂ ਦੋਨੋਂ ਪੁਆਇੰਟਸ ਦੇ ਬਾਰੇ ਇੱਕ ਤੇ ਪਹਿਲਾਂ ਜਿਹੜਾ ਤੁਸੀਂ ਪੁਆਇੰਟ ਹਾਈਲਾਈਟ ਕੀਤਾ ਹੈਗਾ ਹੈ ਕਿ ਆਪਣੇ ਇਨਵਾਇਰਮੈਂਟ ਦੇ ਬਾਰੇ ਉਹ ਮੈਂ ਕੁਇਕਲੀ ਪਹਿਲਾਂ ਟੱਚ ਕਰ ਦਵਾਂ ਕਿ ਇਹਦੇ ਬਾਰੇ ਪਵਿੰਦਰ ਜੀ ਇਹ ਬਿਲਕੁਲ ਇੱਕ ਬਹੁਤ ਇੰਪੋਰਟੈਂਟ ਇਸ਼ੂ ਹੈ ਇਸ ਵਾਰ ਦੀ ਇਲੈਕਸ਼ਨ ਦੇ ਵਿੱਚ ਗ੍ਰੀਨ ਪਾਰਟੀ ਨੂੰ ਜੋ ਇਸ ਵੇਲੇ ਸਪੋਰਟ ਮਿਲ ਰਹੀ ਹੈ ਗ੍ਰੀਨ ਪਾਰਟੀ ਐਨਡੀਪੀ ਦੇ ਬਰਾਬਰ ਹੀ ਆ ਗਈ ਹੈ ਉਹ ਇਸ ਕਾਰਨ ਬਰਾਬਰ ਆ ਗਈ ਹੈ ਕਿਉਂਕਿ ਇਨਵਾਇਰਮੈਂਟ ਦਾ ਇਸ਼ੂ ਇਜ਼ ਵਨ ਆਫ ਦਾ ਟੌਪ ਇਸ਼ੂਜ਼ ਜੇ ਤੁਸੀਂ ਅੱਜ ਟੌਪ 3 ਇਸ਼ੂਜ਼ ਦੀ ਗੱਲ ਕਰੋ ਤਾਂ ਟੌਪ 3 ਇਸ਼ੂਜ਼ ਦੇ ਵਿੱਚ ਇਨਵਾਇਰਮੈਂਟ ਇਜ਼ ਡੈਫੀਨੇਟਲੀ ਦੇਅਰ ਕੈਨੇਡਾ ਇਜ਼ ਸਿਗਨੇਟਰੀ ਟੂ G7 ਦੇ ਵਿੱਚ ਨਾ ਇਹਨਾਂ ਨੇ ਸਾਈਨ ਕੀਤਾ ਸੀ ਜੇ ਤੁਹਾਨੂੰ ਯਾਦ ਹੋਇਆ ਸੀ ਇੱਥੇ ਕਵਰ ਵੀ ਕੀਤਾ ਸੀ ਮਿਡਵੀਕ 'ਚ ਵੀ ਖਬਰ ਲਗਾਈ ਸੀਗੀ ਚੈਨਲ 'ਤੇ ਵੀ ਰੇਡੀਓ 'ਤੇ ਵੀ ਕੈਨੇਡਾ ਨੇ ਕੈਨੇਡਾ ਪਵਿੰਦਰ ਜੀ ਸਿਗਨੇਟਰੀ ਹੈਗਾ ਕਿ ਅਸੀਂ ਪਲਾਸਟਿਕ ਸਿੰਗਲ ਯੂਜ਼ ਪਲਾਸਟਿਕ ਬੈਨ ਜਿਹੜਾ ਉਹ ਅਸੀਂ ਲਗਾਉਣਾ ਹੈ ਸਿੰਗਲ ਯੂਜ਼ ਪਲਾਸਟਿਕ 'ਤੇ ਕੈਨੇਡਾ ਵੱਲੋਂ 2021 ਦਾ ਟਾਰਗੇਟ ਰੱਖਿਆ ਗਿਆ ਕਿ 2021 ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜਾ ਸਿੰਗਲ ਯੂਜ਼ ਪਲਾਸਟਿਕ ਹੈ ਉਹ ਬਿਲਕੁਲ ਬੰਦ ਕਰ ਦਿੱਤਾ ਜਾਏਗਾ ਫਰਾਂਸ ਜਰਮਨੀ ਇਟਲੀ ਅਮਰੀਕਾ ਇੰਗਲੈਂਡ ਇੰਡੀਆ ਦੇ ਵਿੱਚ ਵੀ ਹੁੰਦਾ ਇੰਡੀਆ ਦੇ ਵਿੱਚ ਵੀ ਉਹ ਟਾਰਗੇਟ ਰੱਖ ਲਿਆ ਉਹਨਾਂ ਨੇ ਕਿ ਸਿੰਗਲ ਯੂਜ਼ ਪਲਾਸਟਿਕ ਜਿਹੜਾ ਉਹ ਕਹਿੰਦੇ ਇੰਡੀਆ ਦੇ ਵਿੱਚ ਵੀ ਇਹ ਜਿਹੜਾ ਬੈਨ ਕਰਤਾ ਜਾਏਗਾ ਸੋ ਔਰ ਇਹਦੀ ਪ੍ਰੋਬਲਮ ਜਿਹੜੀ ਤੁਸੀਂ ਦੱਸ ਹੀ ਹਟੇ ਹੋ ਕਿ ਜੇ ਫਰਜ਼ ਕਰ ਲਓ ਹੁਣ ਅਸੀਂ ਪਲਾਸਟਿਕ ਦਾ ਬੈਗ ਘਰ 'ਚ ਲੈ ਕੇ ਆਉਂਦੇ ਹਾਂ ਉਹ ਪਲਾਸਟਿਕ ਦਾ ਬੈਗ ਅਸੀਂ ਗਰੋਸਰੀ ਲਈ ਲੈ ਕੇ ਆਏ ਹਾਂ ਜਾਂ ਹੋਰ ਕੋਈ ਵੀ ਜਿਹੜਾ ਵੀ ਸਿੰਗਲ ਯੂਜ਼ ਪਲਾਸਟਿਕ ਆ ਜਿੱਦਾਂ ਤੁਸੀਂ ਹੁਣੇ ਦੱਸਿਆ ਹੀ ਹੈ ਬੋਤਲ ਹੈ ਕੁਛ ਹੈ ਜੇ ਉਹ ਜਾ ਕੇ ਗਾਰਬੇਜ ਦੇ ਵਿੱਚ ਜਾਂਦਾ ਹੈ ਤਾਂ ਤਕਰੀਬਨ 1000 ਸਾਲ ਲੱਗਦਾ ਹੈ ਉਹਨੂੰ ਡਿਕੇ ਕਰਨ ਲਈ ਪੂਰੀ ਤਰ੍ਹਾਂ ਫੁੱਲੀ ਡਿਕੇ ਹੋਣ ਲਈ ਇਟ ਟੇਕਸ ਆਲਮੋਸਟ 1000 ਈਅਰਸ ਸੋ ਜਿਹਦੇ ਔਰ ਜੇ ਪਲਾਸਟਿਕ ਲੈਣ 'ਚ ਜਾਂਦਾ ਹੈ ਉਹਨੂੰ ਵੀ ਨੁਕਸਾਨ ਕਰਦਾ ਹੈ ਜੇ ਸਮੁੰਦਰ ਦੇ ਵਿੱਚ ਜਾਂਦਾ ਹੈ ਉਹਨੂੰ ਵੀ ਨੁਕਸਾਨ ਕਰਦਾ ਅੱਜ ਕੱਲ੍ਹ ਦੇ ਬਹੁਤ ਸਾਰੇ ਲੋਕ ਚਿਕਨ ਔਰ ਚਿਕਨ ਵਗੈਰਾ ਰੈਡ ਮੀਟ ਦੇਖੋ ਪਹਿਲਾਂ ਹੀ ਬੰਦ ਹੋ ਗਿਆ ਸੀਗਾ ਬਹੁਤ ਘੱਟ ਲੋਕ ਖਾਣ ਲੱਗ ਪਏ ਚਿਕਨ ਹੋਰ ਘੱਟ ਲੋਕ ਖਾਣ ਲੱਗ ਪਏ ਜੀ ਚਿਕਨ ਕੈਂਸਰ ਹੋ ਰਿਹਾ ਹੈ ਕੈਂਸਰ ਵੱਧ ਰਿਹਾ ਚਿਕਨ ਵਗੈਰਾ ਖਾਣ ਦੇ ਨਾਲ ਹੁਣ ਲੋਕ ਸੀ ਫੂਡ 'ਤੇ ਵੀ ਇਤਰਾਜ਼ ਕਰਨ ਲੱਗ ਪਏ ਵੀ ਪਲਾਸਟਿਕ ਵਗੈਰਾ ਬੜਾ ਉਹੀ ਪਲਾਸਟਿਕ ਅਸੀਂ ਸਿੱਟਦੇ ਹਾਂ ਉਹੀ ਫਿਸ਼ ਦੇ ਜ਼ਰੀਏ ਦੁਬਾਰਾ ਸਾਡੇ ਪੇਟ 'ਚ ਆ ਜਾਂਦਾ ਸੋ ਇਹ ਜਿਹੜਾ ਤੁਸੀਂ ਇਸ਼ੂ ਕਿਹਾ ਬੜਾ ਇੰਪੋਰਟੈਂਟ ਹੈ ਦੂਸਰਾ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜੀ ਹਾਂਜੀ ਜਿਹੜੇ ਬੱਚੇ ਹੈ ਤੁਸੀਂ ਬਿਲਕੁਲ ਠੀਕ ਕਿਹਾ ਕੈਨੇਡਾ ਦੇ ਵਿੱਚ ਔਨ ਐਨ ਐਵਰੇਜ ਅਸੀਂ ਕਹਿ ਸਕਦੇ ਹਾਂ ਕਿ 5 ਦੇ ਵਿੱਚੋਂ 1 ਜਾਂ 2 ਬੱਚੇ ਤੁਸੀਂ ਕਿਸੇ ਸਕੂਲ 'ਤੇ ਚਲੇ ਜਾਓ 5 ਦੇ ਵਿੱਚੋਂ 1 ਜਾਂ 2 ਬੱਚੇ ਭੁੱਖੇ ਘਰੋਂ ਆਉਂਦੇ ਨੇ ਉਹਨਾਂ ਦੇ ਤੁਸੀਂ ਅੰਦਾਜ਼ਾ ਲਗਾਓ ਕਿ ਲੋਕਾਂ ਦੀ ਸਥਿਤੀ ਕੀ ਹੈ ਕਿ ਉਹ ਬੱਚਿਆਂ ਨੂੰ ਆਪਣੇ ਖਾਣਾ ਵੀ ਨਹੀਂ ਦੇ ਕੇ ਭੇਜਦੇ ਅੱਛਾ ਇਹਦੇ ਵਿੱਚ ਸਰਕਾਰ ਦੇ ਪ੍ਰੋਗਰਾਮਸ ਨੇ ਮੇਰੀ ਉਸ ਦਿਨ ਇਸ ਮੁੱਦੇ ਤੇ ਦੀਪਕ ਅਨੰਦ ਸਾਹਿਬ ਨਾਲ ਵੀ ਗੱਲ ਹੋ ਰਹੀ ਸੀ ਦੀਪਕ ਅਨੰਦ ਸਾਹਿਬ ਦੇ ਜਿਹੜੀ ਕੰਸਟੀਟੂਐਂਸੀ ਆ ਮਿਸਿਸਾਗਾ ਮਾਲਟਨ ਇੱਥੇ 5 ਦੇ ਵਿੱਚੋਂ ਤਕਰੀਬਨ 3 ਬੱਚੇ ਘਰੋਂ ਭੁੱਖੇ ਆਉਂਦੇ ਨੇ ਮੈਂ ਮਿਸਿਸਾਗਾ ਮਾਲਟਨ ਦੀ ਗੱਲ ਕਰ ਰਿਹਾ ਮੈਂ ਕੋਈ ਐਸੀ ਕੋਈ ਗਰੀਬ ਰਾਈਡਿੰਗ ਦੀ ਗੱਲ ਨਹੀਂ ਕਰ ਰਿਹਾ ਉੱਥੇ 5 ਦੇ ਵਿੱਚੋਂ 3 ਜਾਂ 2 ਬੱਚੇ ਜਿਹੜੇ ਨੇ ਘਰੋਂ ਭੁੱਖੇ ਆਉਂਦੇ ਨੇ ਜਿਨ੍ਹਾਂ ਨੂੰ ਬ੍ਰੇਕਫਾਸਟ ਨਹੀਂ ਦਿੰਦੇ ਹੁਣ ਤੁਸੀਂ ਉਸ ਘਰ ਦੀ ਸੂਰਤ ਹਾਲ ਸੋਚੋ ਵੀ ਜਿੱਥੇ ਬੱਚੇ ਨੂੰ ਘਰ ਦੇ ਵਿੱਚ ਮਤਲਬ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਤਾਂ ਕੀ ਹੈ ਬੱਚੇ ਨੂੰ ਖਾਣਾ ਦੇਣਾ ਹੀ ਸਭ ਤੋਂ ਜ਼ਰੂਰੀ ਹੈ ਇਸ ਤੋਂ ਜ਼ਰੂਰੀ ਕੀ ਹੋਏਗਾ ਘਰ ਦੇ ਵਿੱਚ ਬਾਕੀ ਚੀਜ਼ਾਂ ਤਾਂ ਬਾਅਦ 'ਚ ਹੋਣਗੀਆਂ ਲੇਕਿਨ ਉੱਥੇ ਘਰ ਦੇ ਵਿੱਚ ਖਾਣਾ ਵੀ ਉਹਨਾਂ ਨੂੰ ਨਹੀਂ ਦਿੱਤਾ ਜਾ ਰਿਹਾ ਅੱਛਾ ਹੁਣ ਜਿਹੜੀ ਸਰਕਾਰ ਵੱਲੋਂ ਪ੍ਰੋਗਰਾਮ ਚਲਾਏ ਜਾਂਦੇ ਨੇ ਇਹ ਵੀ ਖਬਰ ਉਹਨਾਂ ਨੇ ਸਾਂਝੀ ਕੀਤੀ ਹੈ ਕਿ ਕਈ ਬੱਚੇ ਅੱਧਾ ਖਾਂਦੇ ਨੇ ਅੱਧਾ ਰੋਕ ਲੈਂਦੇ ਨੇ ਉਹ ਕਿਉਂ ਉਹ ਕਹਿੰਦੇ ਵੀ ਹੋ ਸਕਦਾ ਉਹਨਾਂ ਨੂੰ ਘਰੇ ਜਾ ਕੇ ਦੁਬਾਰਾ ਖਾਣਾ ਮਿਲੇ ਨਾ ਮਿਲੇ ਵੀ ਬਾਕੀ ਅੱਧਾ ਖਾਣਾ ਜਿਹੜਾ ਉਹ ਕਹਿੰਦੇ ਚੱਲ ਥੋੜ੍ਹਾ ਜਿਹਾ ਹੁਣ ਖਾ ਲਿਆ ਬੱਚੇ ਨੇ ਬੱਚਾ ਇੰਨਾ ਸਮਝਦਾਰ ਹੋ ਗਿਆ ਥੋੜ੍ਹਾ ਸ਼ਾਮ ਨੂੰ ਖਾ ਲਵਾਂਗੇ। ਇਹ ਬੱਚੇ ਕੁਝ ਸਮਝਦਾਰ ਵੀ ਹੋ ਰਹੇ ਨੇ, ਲੇਕਿਨ ਜਿਹੜੀ ਤੁਸੀਂ ਪੁਆਇੰਟ ਹਾਈਲਾਈਟ ਕੀਤਾ, ਮੈਂ ਟੋਟਲੀ ਐਗਰੀ ਕਰਦਾ ਹੈ ਕਿ ਉਸ ਬੱਚੇ ਦਾ ਸੂਰਤ ਹਾਲ ਸੋਚੋ, ਉਸ ਬੱਚੇ ਦਾ ਮੈਂਟਲ ਲੈਵਲ ਪਵਿੰਦਰ ਜੀ ਸੋਚੋ, ਬਈ ਉਹਨੂੰ ਮੈਂਟਲ ਹੈਲਥ ਇਸ਼ੂਜ਼ ਹੋਣੇ ਹੋਣੇ ਆ। ਜਿਹਨੂੰ ਸਵੇਰੇ ਖਾਣਾ ਨਹੀਂ ਮਿਲ ਰਿਹਾ, ਬ੍ਰੇਕਫਾਸਟ ਨਹੀਂ ਮਿਲ ਰਿਹਾ, ਸ਼ਾਮ ਦਾ ਉਹਨੂੰ ਬੱਚੇ ਨੂੰ ਪਤਾ ਨਹੀਂ, ਵਿਚਾਰੇ ਨੂੰ ਪਤਾ ਨਹੀਂ ਖਾਣਾ ਕੀ ਮਿਲਣਾ ਹੈ ਕਿ ਨਹੀਂ ਮਿਲਣਾ, ਉਹ ਕਲਾਸ 'ਚ ਪੜ੍ਹਾਈ ਕੀ ਕਰੇਗਾ। ਸੋ ਇਹ ਸੂਰਤ ਹਾਲ ਹੈ। ਆਈ ਐਮ ਗਲੈਡ ਕਿ ਸਾਡੇ ਅਸੀਂ ਜਦੋਂ ਵੀ ਇੱਦਾਂ ਦੇ ਇਸ਼ੂਜ਼ ਆਉਂਦੇ ਨੇ ਸਾਡੇ ਚੈਨਲ ਦੇ ਜ਼ਰੀਏ, ਇਨਵਾਇਰਮੈਂਟ ਦੇ ਬਾਰੇ, ਕ੍ਰਾਈਮ ਦੇ ਬਾਰੇ, ਜਾਂ ਜਿਹੜੇ ਬੱਚਿਆਂ ਦੀ ਇਸ਼ੂਜ਼ ਦੇ ਬਾਰੇ, ਸੋ ਵੀ ਆਰ ਆਲਵੇਜ਼ ਗਲੈਡ ਟੂ ਆਨਸਰ ਦੈਟ। ਥੈਂਕ ਯੂ ਭਵਿੰਦਰ ਜੀ, ਥੈਂਕ ਯੂ ਫਾਰ ਰੇਜ਼ਿੰਗ ਦਿਸ ਇਸ਼ੂ, ਥੈਂਕ ਯੂ। ਔਰ ਮੈਂ ਇੱਕ ਚੀਜ਼ ਇੱਥੇ ਕੁਇਕਲੀ ਦੱਸਵਾਂ ਕਿ ਜਿਹੜੀਆਂ ਕੋਈ ਕਾਰਪੋਰੇਸ਼ਨਸ ਨੇ, ਜਿਹੜੇ ਕੋਈ ਬਿਜ਼ਨਸ ਅਦਾਰੇ ਨੇ, ਮੈਂ ਦੀਪਕ ਆਨੰਦ ਸਾਹਿਬ ਨੂੰ ਵਾਅਦਾ ਕੀਤਾ ਹੈ ਕਿ ਸਾਡੇ ਵੱਲੋਂ ਜੇ ਤੁਹਾਨੂੰ ਸਪੋਰਟ ਚਾਹੀਦੀ ਹੈ ਵਾਈ ਮੀਡੀਆ ਗਰੁੱਪ ਵੱਲੋਂ, ਕਿ ਬੱਚਾ ਹੀ ਜੇ ਸਮਾਜ ਦੇ ਵਿੱਚ, ਅਸੀਂ ਇਸ ਸਮਾਜ ਦੇ ਵਿੱਚ ਰਹਿ ਰਹੇ ਹਾਂ, ਮਿਸਿਸ ਆਗਾ ਮਾਲਟਨ, ਅਸੀਂ ਵੀ ਉੱਥੇ ਮਿਸਿਸ ਆਗਾ ਦੇ ਵਿੱਚ ਹੀ ਬਿਜ਼ਨਸ ਕਰਦੇ ਹਾਂ, ਸਾਰਾ ਰਹਿੰਦਾ ਮੈਂ ਵੀ ਬ੍ਰੈਂਪਟਨ, ਅਸੀਂ ਜਿਸ ਸਮਾਜ 'ਚ ਰਹਿ ਰਹੇ ਹਾਂ, ਜੇ ਸਾਡੇ ਸਕੂਲਾਂ 'ਚ ਬੱਚੇ ਭੁੱਖੇ ਆ ਰਹੇ ਨੇ, ਜਿਹਨਾਂ ਕੋਲ ਕਿ ਬ੍ਰੇਕਫਾਸਟ ਵੀ ਨਹੀਂ ਹੈਗਾ ਖਾਣ ਦਾ, ਜੇ ਵਾਈ ਮੀਡੀਆ ਉਹਦੇ ਵਿੱਚ ਕੋਈ ਕਰ ਸਕਦਾ ਹੈ ਪ੍ਰੋਗਰਾਮ ਜਾਂ ਕੋਈ ਅਸੀਂ ਕਰ ਸਕਦੇ ਹਾਂ, ਤਾਂ ਅਸੀਂ ਬਿਲਕੁਲ ਸਪੋਰਟ ਕਰਾਂਗੇ। ਅਸੀਂ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਜ਼ਰੂਰ ਦੱਸਾਂਗੇ ਕਿ ਜੇ ਤੁਸੀਂ ਵੀ ਥੋੜ੍ਹਾ ਥੋੜ੍ਹਾ ਯੋਗਦਾਨ, $50, $100, ਕਾਰਪੋਰੇਸ਼ਨ ਦੀ ਗੱਲ ਹੈ, ਬਹੁਤ ਸਾਰੇ ਬਿਜ਼ਨਸ ਅਦਾਰੇ ਇੱਥੋਂ ਪੈਸਾ ਬਣਾ ਰਹੇ ਨੇ, ਸੋ ਬੜੀਆਂ ਕਾਰਪੋਰੇਸ਼ਨ ਨੇ ਜਿਹਨਾਂ ਕੋਲ ਕਿ 1000 ਇੰਪਲੋਈਜ਼ ਨੇ, ਸੋ ਜਿਹੜੀਆਂ ਬੜੀਆਂ ਕਾਰਪੋਰੇਸ਼ਨ ਨੇ, ਕਿਸੇ ਕੋਲ 1000 ਨੇ, ਕਿਸੇ ਕੋਲ 500 ਬੰਦਾ ਕੰਮ ਕਰਦਾ ਹੈ, ਉਹ ਇੱਥੋਂ ਬ੍ਰੈਂਪਟਨ ਤੋਂ ਮਿਸਿਸਾਗਾ ਤੋਂ ਟੋਰੋਂਟੋ ਤੋਂ ਪੈਸਾ ਤਾਂ ਬਣਾ ਹੀ ਰਹੀਆਂ, ਸੋ ਉਹ ਟੋਰੋਂਟੋ ਬ੍ਰੈਂਪਟਨ ਮਿਸਿਸਾਗਾ ਮਾਰਕਮ ਇੱਥੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਬੜੇ ਬਿਜ਼ਨਸ ਕਰਾਉਂਦੇ, ਬੱਚਿਆਂ ਨੂੰ ਬ੍ਰੇਕਫਾਸਟ ਮੀਲ ਦੇ ਵਿੱਚ ਕਿੱਦਾਂ ਸਪੋਰਟ ਕਰ ਸਕਦੇ ਨੇ, ਉਹਦਾ ਪੂਰਾ ਪ੍ਰੋਗਰਾਮ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਸ਼ੇਅਰ ਕਰਾਂਗੇ ਤੁਹਾਡੇ ਨਾਲ। ਥੈਂਕ ਯੂ, ਬਹੁਤ ਸ਼ੁਕਰੀਆ ਜੀ। ਹਾਂਜੀ ਹਾਂਜੀ ਹਾਂਜੀ,
ਦੀਪਕ ਆਨੰਦ ਹੋਰਾਂ ਨੂੰ ਇੱਕ ਮੈਸੇਜ ਮੇਰਾ ਵੀ ਦੇ ਦਿਓ ਕਿ ਜਿਹੜਾ ਗੋਰਵੇ ਤੇ ਜਿਹੜਾ ਟ੍ਰੇਨ ਨਿਕਲਦੀ ਹੈ ਉੱਥੇ ਉਹਨਾਂ ਨੇ ਪੁਲ ਕਿਉਂ ਨਹੀਂ ਬਣਵਾ ਰਹੇ? ਪੀਪਲ ਹੈਵ ਟੂ ਵੇਟ ਸੋ ਮਚ। ਬਾਕੀ ਸਾਰੀਆਂ ਰੋਡ ਤੇ ਜਦੋਂ ਕ੍ਰੋਸ ਕਰਦੇ ਹਾਂ ਤਾਂ ਉੱਥੇ ਪੁਲ ਬਣੇ ਹੋਏ ਆ, ਐਂਡ ਪੀਪਲ ਕੈਨ ਕ੍ਰੋਸ ਓਵਰ ਐਂਡ ਦ ਟ੍ਰੇਨ ਕੈਨ ਗੋ। ਕਈ ਵਾਰੀ ਆਈ ਵਰਕ ਦੇਅਰ ਸਮਟਾਈਮਸ ਮਾਲਟਨ, ਤਾਂ ਉੱਥੋਂ ਤੁਹਾਨੂੰ 15-15 20 ਮਿੰਟ ਲਈ ਉਹ ਜਦੋਂ ਟ੍ਰੇਨ ਲੰਘਦੀ ਹੈ ਨਾ, ਯੂ ਹੈਵ ਟੂ ਵੇਟ। ਉਹਦੇ ਬਾਰੇ ਇਹ ਕੀ ਕਰ ਰਿਹਾ ਜਾਂ ਕਦੋਂ ਇਹ ਬਣਨਾ ਆ, ਬਿਕੋਜ਼ ਦੇ ਥਿੰਕ ਮਾਲਟਨ ਇਜ਼ ਐਵੇਂ ਹੀ ਆ, ਚਲੋ ਗਰੀਬ ਜਨਤਾ ਰਹਿੰਦੀ ਇੱਥੇ ਤੇ ਯੂ ਨੋ ਨੋਬਡੀ ਇਜ਼ ਟੇਕਿੰਗ ਕੇਅਰ ਆਫ ਦੈਟ। ਈਵਨ ਮਿਸਵਾਗਾ ਦੀ ਮੇਅਰ ਨੂੰ ਵੀ ਚਾਹੀਦਾ ਇਹ ਗੱਲ ਕਰਨਾ, ਦੀਪਕ ਹੋਰਾਂ ਨੂੰ ਵੀ ਚਾਹੀਦਾ, ਡਗਫੋਰਡ ਨੂੰ ਵੀ, ਐਵਰੀਬਡੀ ਸ਼ੁੱਡ ਗੈਟ ਔਨ ਕਿ ਉਹ ਜਿਹੜਾ ਪੁਲ ਆ ਉੱਥੇ ਉਹ ਗੋਰਵੇ ਦੇ ਉੱਤੇ ਕਿਉਂ ਨਹੀਂ ਹੈ? ਏਅਰਪੋਰਟ ਤੇ ਹੈ, ਟੋਰਡਰਮ ਤੇ ਬਣ ਰਿਹਾ, ਬਾਕੀ ਜਗ੍ਹਾ ਹੋ ਗਿਆ, ਵੇਅਰ ਦ ਟ੍ਰੇਨ ਗੋਜ਼। So please give my message to him, please raise this issue also.
ਹਾਂਜੀ, ਉਹ ਮੈਂ ਤੁਹਾਨੂੰ ਦੱਸਤਾ ਜੀ, ਉਹ ਅਪਰੂਵ ਹੋ ਗਿਆ ਪਵਿੰਦਰ ਜੀ, $40 million ਦੀ ਕਾਸਟ ਵੀ ਉਹਦੀ ਫਾਈਨਲੀ ਅਪਰੂਵ ਹੋ ਗਈ ਹੈ ਬਹੁਤ ਦੇਰ ਤੋਂ। ਹਰ ਇਲੈਕਸ਼ਨ ਦੇ ਵਿੱਚ ਮਿਊਨਿਸਪਲ ਹੋਵੇ, ਫੈਡਰਲ ਹੋਵੇ, ਇਹ ਗੋਰਵੇ ਦਾ ਜਿਹੜਾ ਬ੍ਰਿਜ ਸੀਗਾ ਇਹ ਇਸ਼ੂ ਬਣਿਆ ਹੀ ਹੁੰਦਾ ਸੀਗਾ। ਸੋ ਇਹ ਤੁਹਾਡੇ ਲਈ ਨਿਊਜ਼ ਅਸੀਂ ਪਿਛਲੇ ਸਾਲ ਹੀ ਸਾਂਝੀ ਕਰ ਦਿੱਤੀ ਸੀ, ਸ਼ਾਇਦ ਹੋ ਸਕਦਾ ਤੁਸੀਂ ਸ਼ਾਇਦ ਮਿਸ ਕਰ ਗਏ ਹੋ। ਸੋ ਇਹ ਤੁਹਾਡਾ ਇਕੱਲੇ ਦਾ ਮਸਲਾ ਨਹੀਂ ਹੈ, ਤੁਹਾਡਾ ਬਹੁਤ ਇੰਪੋਰਟੈਂਟ ਮਸਲਾ ਹੈ। ਮੈਂ ਪਵਿੰਦਰ ਜੀ ਤੁਹਾਨੂੰ ਦੱਸਾਂ, ਤੁਹਾਡਾ ਬਹੁਤ ਇੰਪੋਰਟੈਂਟ ਇਸ਼ੂ ਹੈ, ਲਗਭਗ 15,000 ਗੱਡੀਆਂ ਉੱਥੋਂ ਰੋਜ਼ ਆਉਂਦੀਆਂ ਜਾਂਦੀਆਂ ਨੇ ਤੁਹਾਨੂੰ, ਔਰ 50 ਟ੍ਰੇਨਸ ਹੁੰਦੀਆਂ ਪਰ ਡੇ। ਸੋ 15,000 ਗੱਡੀਆਂ ਆਉਂਦੀਆਂ ਜਾਂਦੀਆਂ ਨੇ, ਸੋ 50 ਉੱਥੇ ਟ੍ਰੇਨਸ ਹੁੰਦੀਆਂ ਨੇ ਜਿਹੜੀਆਂ ਆਉਂਦੀਆਂ ਜਾਂਦੀਆਂ। ਉਹਦੇ ਨਾਲ ਇਹ ਮਸਲਾ ਹਰ ਇਲੈਕਸ਼ਨ 'ਚ ਹੁੰਦਾ ਸੀ ਪਿਛਲੇ, ਮੇਰੇ ਖਿਆਲ ਨਾਲ 15-20 ਸਾਲ ਤੋਂ ਮੈਂ ਦੇਖ ਰਿਹਾ। ਹੁਣ ਉਹਨਾਂ ਨੇ ਕਹਿ
ਦਿੱਤਾ ਕਿ ਅਜੇ ਤੱਕ ਨਹੀਂ ਬਣਿਆ, ਲੁੱਕ ਐਟ ਦੈਟ। ਹਾਂਜੀ ਸਰ, ਲੈ ਲਓ ਤੁਸੀਂ 20 ਸਾਲ ਤੋਂ ਲੋਕੀ ਰੋਲਾ ਪਾ ਰਹੇ ਹੈ, ਬਟ ਦੇਰ ਇਜ਼ ਨੋ ਐਕਸ਼ਨ।
ਨਹੀਂ, ਹੁਣ ਐਕਸ਼ਨ ਹੋ ਗਿਆ ਜੀ। ਪਿਛਲੇ ਸਾਲ ਹੁਣ ਨਾ ਕਾਫੀ ਡਿਸਕਸ਼ਨਸ ਹੋਈਆਂ ਸਿਟੀ ਆਫ ਮਿਸਿਸਾਗਾ ਦੇ ਵਿੱਚ, ਸਿਟੀ ਆਫ ਬ੍ਰੈਂਪਟਨ ਦੇ ਵਿੱਚ ਤੇ ਓਨਟੇਰੀਓ ਸਰਕਾਰ ਦੇ ਵਿੱਚ। ਉਹਨਾਂ ਨੇ ਹੁਣ $40 million ਦੀ ਕਾਸਟ ਜਿਹੜੀ ਹੈ ਉਹ ਅਪਰੂਵ ਕਰ ਦਿੱਤੀ ਹੈ, $40 million ਦੋਨੋਂ ਸਿਟੀਜ਼ ਦੇ ਵਿੱਚ ਸਪਲਿਟ ਹੋਏਗਾ। ਸੋ ਹੁਣ ਇਹਨੂੰ ਉਹਨਾਂ ਨੇ ਕਹਿ ਦਿੱਤਾ ਕਿ ਠੀਕ ਹੈ ਜੀ, ਅਸੀਂ ਇਹਦੇ 'ਤੇ ਹੁਣ ਕੰਮ ਕਰਨਾ ਸ਼ੁਰੂ ਕਰ ਦਿਆਂਗੇ। ਸੋ ਇਹ ਜਲਦੀ ਜਿਹੜਾ ਜੀ ਇਹਦੇ 'ਤੇ ਕੰਮ ਹੋਏਗਾ। ਜਿਹੜਾ ਤੁਸੀਂ ਉਹ ਕਹਿ ਰਹੇ ਹੋ, ਜਿਸ ਤਰ੍ਹਾਂ ਤੁਸੀਂ ਦੇਖਿਆ ਹੀ ਹੈ, ਮੈਂ ਤੁਹਾਨੂੰ ਇਹ ਵੀ ਦੱਸਵਾਂ ਕਿ ਇਹ ਤੁਸੀਂ ਉਹ ਟੋਰਬਰਮ ਜੇ ਦੀ ਗੱਲ ਕਰ ਰਹੇ ਹੋ, ਤਾਂ ਟੋਰਬਰਮ ਦਾ ਤੇ ਬਣ ਗਿਆ। ਟੋਰਬਰਮ ਤੇ ਹੁਣ ਟ੍ਰੇਨ ਉੱਪਰੋਂ ਜਾ ਰਹੀ ਹੁੰਦੀ ਹੈ, ਥੱਲਿਓਂ ਗੱਡੀਆਂ ਨਿਕਲਦੀਆਂ ਨਾ ਟੋਰਬਰਮ, ਜੇ ਤੁਸੀਂ ਜਾਓ ਹੁਣ ਤਾਂ ਇਹ ਇਦਾਂ ਹੀ। ਇਹ ਵੀ ਹੁਣ $40 million ਅਪਰੂਵ ਹੋ ਗਿਆ, ਇਹ ਵੀ ਬਣ ਜਾਣਾ ਜੀ। ਠੀਕ ਹੈ ਜੀ,
ਚਲੋ, ਥੈਂਕ ਯੂ ਯੁਧਵੀਰ ਜੀ,
ਥੈਂਕ ਯੂ। ਅਗਲੀ ਕਾਲ, ਹਾਂਜੀ ਭੁਪਿੰਦਰ ਜੀ ਤੁਸੀਂ ਵੀ ਹੋਲਡ ਕਰ ਲਓ, ਜੁਝਾਰ ਸਿੰਘ ਜੀ ਹੋਲਡ ਕਰ ਲੈਣਾ, ਬਨਾਰਸੀ ਸਾਹਿਬ ਆਪਕੋ ਆਦਾਬ, ਮੈਂ ਪਹਿਲੇ ਹੀ ਕਹਿ ਦੇਤਾ ਹੂੰ, ਬਨਾਰਸੀ ਸਾਹਿਬ ਆਪ ਵੀ ਪਲੀਜ਼ ਹੋਲਡ ਕਰ ਲੀਜੀਏ ਜਰਾ,
ਆਦਾਬ
ਬਨਾਰਸੀ ਸਾਹਿਬ ਹੋਲਡ ਕਰ ਲੀਜੀਏ। ਹਮਾਰੇ ਸਪੋਂਸਰ, ਮੁਝੇ ਇਸ਼ਾਰਾ ਹੋ ਰਹਾ ਹੈ ਕਿ ਹਮਾਰੇ ਕੁਛ ਸਪੋਂਸਰ ਵੇਟ ਕਰ ਰਹੇ ਹੈ, ਤੋ ਪਹਿਲੇ ਮੈਂ ਜਰਾ ਉਨਕੋ ਲੈ ਲੂੰ, ਫਿਰ ਮੈਂ ਆਪਸੇ ਵੀ ਬਨਾਰਸੀ ਸਾਹਿਬ ਬਾਤ ਕਰਤਾ ਹੂੰ, ਬਾਕੀ ਕਾਲਰ ਸੇ ਵੀ। ਹਾਂਜੀ ਸਿਮਰਨ ਜੀ, ਪਹਿਲਾਂ ਸਪੋਂਸਰ ਲੈ ਲਈ। ਹਾਂਜੀ
ਜੀ ਜੀ, ਬਤਾਨਾ ਚਾਹਤੇ ਹੈ ਸਰ, ਸੌਰਵ ਜੀ ਸਰ ਹਮਾਰੇ ਸਾਥ ਹੈ, ਗੁਰਿੰਦਰ
नेपाल जी लीच होम स्टोर से हमारे साथ हैं। सुखपौरा जी वेलकम टू द शो।
सिमर जी बहुत बहुत थोड़ा धन्यवाद टाइम देने लिए
जी। सुखपौरा जी एंड आज की रियल स्टेट की जानकारी शेयर करोगे सारे लिसनर्स नाल प्लीज दसो।
तो रियल स्टेट के विच जिहड़ा हैगा मैं तुहानू शेयर करना चाह रहा हां कि एसएल जी मार्केट हैगी आ काफी अच्छी चल रही है जी। काफी कुछ पॉकेट्स ऐसा ने जिथे मल्टीपल ऑफर भी हो रही ने। सो कोई इस वे काइंड ऑफ कई एरियाज जी सैलर मार्केट जी अभी कंसिडर कर सकते हैं क्योंकि लिस्टिंग जी शॉर्टेज हैगी कई एरियाज। सो किसी ने भी कोई प्रॉपर्टी इस टाइम से सेल करनी हो कॉल कर सकते हो मैनू थोड़ी प्रॉपर्टी जी प्रॉपर अवैल्युएशन करके अभी मार्केट च लैके आवेंगे तो प्रॉपर मार्केटिंग करके वध तो वध प्राइस से जोड़ा है बेचण का साढ़े ना जो है वादा करेंगे जी। सो किसी तरह की भी थोड़ी प्रॉपर्टी हो सकती है रेजिडेंशियल प्रॉपर्टीज हो या फिर कमर्शियल किसी ने प्रॉपर्टी कोई सेल करनी हो लैंड किसी ने भी किसी तरह की कोई लैंड सेल करनी होवन दो आउटसाइड एरियाज किसी को लैंड हो सेल करनी चाहते होवो तो कॉल की जा सकती है एट 416-543-2005 के उत्ते। नाल दी नाल किसी ने भी नवे प्रोजेक्ट विच बुकिंग करवानी हो सिमर जी काफी प्रोजेक्ट अपने को इस टाइम मार्केट में अवेलेबल है चाहे डाउन टाउन कॉन्डोज की बुकिंग करनी हो फिर जे बार वाले छोटे टाउन ने उन्होंने किसी ने भी कोई घर की बुकिंग करनी हो टाउन हाउसिस की बुकिंग करनी हो काफी प्रोजेक्ट इस वे अवेलेबल है। सो उसके लिए भी कॉल की जा सकती है एट 416-543-2005 के उत्ते। मेरे को नवे प्रोजेक्ट्स के वुड स्टॉक एरिया के जोड़े है डिटैच घर की जी है बुकिंग इस वे चल रही हैगी। सो किसी ने भी वुड स्टॉक एरिया के जी घर की बुकिंग करनी हो कॉल मैनू की जा सकती है डिफरेंट डिफरेंट लॉट साइजेस जोड़े है अवेलेबल है। नाल दी नाल टिलसन वर्ग एक टाउन है जी वुड स्टॉक तो होर थोड़ा अगे टिलसन वर्ग के किसी ने डिटैच घर की बुकिंग करनी हो भी अपने को जड़े है डिटैच कर जड़े अवेलेबल है जिन्हों की थानू क्लोजिंग शॉर्टर एंड लंबी क्लोजिंग वाले थानू जी बुकिंग करवा के दे सकते हैं। डाउन टाउन टोरोंटो के कई प्रोजेक्ट्स है जिन्हों से असं काम कर रहे हैं इस वेले। सो डाउन टाउन टोरोंटो के कॉन्डोज की किसी ने बुकिंग करनी हो कई स्पैशल इंसेंटिव के नाल जे यूनिट्स असं लैके सू दे सकते हैं। सो वो भी कॉल की जा सकती है किसी ने भी किसी तरह की लैंड बेचनी हो कॉल की जा सकती है। नाल दी नाल मेरे को कई पीसिस जे इस टाइम से लैंड के अवेलेबल है जिन्हों में एक 74 acre का जोड़ा पार्सल है जी जिहड़ा कि कैलडन एरिया के अवेलेबल है वो भी मैंने तुम कॉल कर सकते हो नंबर 1 again 416-543-2005
416-543-2005 जी साड़ी इस तरह ही जारी रहेगी। मिनिस्टर वेलकम हाउ आर यू
फॉर हैविंग मी।
यू आर वेरी वेलकम। इमिग्रेशन हैज बीन वन ऑफ द वेरी हॉटली डिबेटेड इश्यूज दिस टाइम। लेट्स स्टार्ट विद द असाइलम क्लेम्स। वी रिसेंटली हैड यू नो पीपल फ्रॉम कंजर्वेटिव पार्टी दे आर सेइंग नो बैकग्राउंड चेक्स आर बीइंग डन एनीबॉडी कमिंग फ्रॉम यूएस दे आर फ्री बॉर्डर क्रॉसिंग एंड दे आर क्वेश्चनिंग योर पॉलिसी ऑन दिस मैटर। व्हाट्स योर टेक ऑन दैट?
Yeah, so it's very irresponsible for them to say that because, as you know, our security screen and border controls are managed by professional law enforcement officials by the Canadian Border Services Agency. We have reinvested in the border. The Conservatives cut $390 million from the Canada Border Services Agency. We have reinvested in a border plan and each and every individual who presents themselves at the border undergoes rigorous security screening, background checks, criminal checks, and a check against the national security database. So that is completely false. What I can tell you is that our plan is working. We have a national operations plan that has been specified through the regions. You know that our irregular asylum claims have fallen by almost 50%
due to the
work that we've done. Since our plan is working,
I need Turkey.
I'm honored to tell you that We have delivered on an immigration plan that ensures higher immigration levels to Canada. We are globally leading the world in attraction of talent. We have reunited more families than ever before. Our economy is growing. We have a 40-year low in unemployment. Over a million jobs have been created through our policies. Poverty is down. More young people are working. More seniors are escaping poverty. Our plan is working. And just today, I know your listeners are very interested in housing issues. Just today, the Prime Minister announced that a future Liberal government will fully implement the first time home buyer incentive, which means that first time home buyers will benefit from the Government of Canada paying for up to 10% of the purchase price. And on top of that, the first time home buyer incentive will be expanded to the Greater Toronto Area. Victoria, which will help first-time home buyers be able to get into purchasing.
One of the things that has been also discussion, I think lots of news in Globe and Mail and CBC, they've reported that for PR applications to get people permanent here, there are people who are taking illegal money. And false job letters, false documents are being presented, and it's quite rampant. So what the government has done, or what are you planning to do to take steps on that? Hello, Minister, can you hear me?
We take the issue of fraud very seriously, and we have invested in the Canada Border Services Agency. As you know, we have a very robust plan
to
immigration consultants. Any cases that are referred to us that meet the threshold, we refer them to law enforcement agencies. We will continue that plan to make sure that we deliver on an immigration system that works for Canadians, that grows our economy, that reunites more families than ever before, and that makes sure that we remain a global leader in the attraction of talent to Canada.
One of the immigration guys, he's saying that they are being instructed not to investigate that. Is that true?
Well, we investigate each and every case that's referred to us. We take the issue of the integrity of our immigration any cases that merit further investigations and enforcement, we refer them to our law enforcement officials. But coming back to the point I was making, the connection was not clear. I couldn't hear everything. Essentially, what the Prime Minister has just announced is that we will expand the first time home buyer incentive to the Greater Toronto Area, the Greater Vancouver Area, and Victoria, to enable first time home buyers to be able to purchase homes valued for up to $789,000. That will help many more families to get into the housing market. It's good news for the economy. It's good news for our families, and it's good news for first-time home buyers in the Greater Toronto Area, in the Greater Vancouver Area, and in Victoria.
Right. My last question would be that the writ has been dropped. Now it's election time. Yeah. Why do you think a Canadian should re-elect a Liberal government? Because they're saying Prime Minister Trudeau, he said he'll do politics very differently, but with the SNC-Lavalin affair and other issues, has the Liberal government really done things very differently?
Of course we have. We have consulted with Canadians. We've made sure that instead of cutting services like the Conservative government in Ontario and the previous Harper Conservatives, we've invested in Canadians, we're investing in communities, we're investing in people, we listen to Canadians, we have delivered a strong economy, we have the lowest unemployment rate in more than 40 years, we are ensuring that seniors that we tackle poverty among seniors by increasing the GIS and OIS by 10%. We've kept that promise. The age of the eligibility for CPP, we've brought it down from 67 to 65 so that seniors have more money in their pocket. We choose to move forward. We don't want to go backwards. We want to make sure that we continue to deliver an economy and a government that works for Canadians.
Last 30 seconds for your own riding. I'm sure you'd be campaigning in your own riding in GT as well. So
yes,
last 30 seconds for that.
Well, I mean, look, I haven't stopped engaging Canadians in my own constituency of York South. We make sure that we continue consulting them on ways for myself to be a stronger voice for them in Ottawa. That record is continuing, and I've been knocking on doors from even before 2015. So it's an ongoing process. It's just more intense now because of the campaign, but I can tell you I'm very happy that I've built that connection with my constituents, that I have gotten to know them, I've gotten to know the issues in the riding, and I'll continue to work hard to try to get their trust for a second mandate.
Mr. Hopefully you get
thank you so
mandate
much.
And then we will carry on the discussion, and in this election time we will definitely like to see you in our Channel Y studios also sometime and discuss things more elaborately. All the best. Thank you. प्रोग्राम साउथ एशियन पल्स प्राइम टाइम तो इस वे सुन रहे हैं और जी सिमरन जी यू गो अहेड
जी हमारे साथ हैं. वेलकम टू द शो गुरिंदर जी.
थैंक यू सो मच जी. सारे सोमवार श्रोतियां नु प्यार भी सत श्री अकाल
गुरिंदर जी. हां जी दसो जी की स्पेशल ने तुम्हारे को एलीट होम स्टोर के उत्ते.
बिल्कुल जी एलीट होम स्टोर सर्व कर रहा कम्युनिटी दो लोकेशन तो 71 इनोवेशन ड्राइव वुडब्रिज 2565 Steeles Avenue East Brampton Unit 23 Steeles and Torbram Main Section Banda. ਮੈਂ ਬਾਰ ਬਾਰ ਦੱਸਦਾ ਹੁੰਦਾ ਜੀ ਕਿ ਜਿਹੜੇ ਵੀ ਸਰੋਤੇ ਦਰਸ਼ਕ ਜਿਹਨਾਂ ਨੇ ਕਿਸੇ ਵੀ ਤਰ੍ਹਾਂ ਦੇ ਘਰਾਂ ਦੇ ਅਪਲਾਈਸ ਲੈਣੇ ਨੇ, ਖਾਸ ਕਰਕੇ ਬਿਲਟ ਇਨ ਅਪਲਾਈਸਿਸ, ਹਾਈ ਐਂਡ ਅਪਲਾਈਸਿਸ ਹੁੰਦੇ ਨੇ ਜਿਹਦੇ 'ਚ ਕਸਟਮ ਕਿਚਨ ਕੈਬਨਿਟਸ ਬਣਦੀਆਂ ਨੇ, ਉਹਦੇ ਬੜੇ ਟੈਕਨੀਕਲ ਨੌਲੇਜ ਚਾਹੀਦੀ ਹੁੰਦੀ ਹੈ. ਕਈ ਵਾਰ ਸਰੋਤੇ ਦਰਸ਼ਕ ਨਵੇਂ ਘਰ ਬੁੱਕ ਕਰਾਉਂਦੇ ਨੇ ਤੇ ਬਿਲਡਰ ਉਹਨਾਂ ਨੂੰ ਪੁੱਛਦਾ ਜੀ ਤੁਹਾਡੀ ਕਿਚਨ ਦੀ ਅਪੁਆਇੰਟਮੈਂਟ ਹੈ, ਇੰਟਰਨਲ ਜਿਹੜੀ ਸਟਰਕਚਰ ਦੀ ਅਪੁਆਇੰਟਮੈਂਟ ਹੈ, ਉਹਦੇ ਵਿੱਚ ਤੁਸੀਂ ਆਪਣੇ ਕਿਚਨ ਦਾ ਰੰਗ ਚੂਜ਼ ਕਰੋ, ਸਾਨੂੰ ਅਪਲਾਈਸਿਸ ਦੀਆਂ ਡਾਇਮੈਂਸ਼ਨਸ ਦਿਓ. ਤੇ ਆਪਾਂ ਸੋਤੇ ਕਈ ਵਾਰ ਉਸ ਵੇਲੇ ਕਹਿ ਆਉਂਦੇ ਨੇ ਕਿ ਠੀਕ ਹੈ ਜੀ ਸਾਡੇ ਜੋ ਰੈਗੂਲਰ ਅਪਲਾਈਸਿਸ ਨੇ ਬਸ ਉਹੀ ਹੈਗੇ ਨੇ, ਪਰ ਜਦੋਂ ਉਹ ਅਪਲਾਈਸ ਬਾਏ ਕਰਨ ਆਉਂਦੇ ਨੇ ਕਲੋਜ਼ਿੰਗ ਦੇ ਨੇੜੇ ਜਾ ਕੇ, ਤੇ ਉਸ ਵੇਲੇ ਉਹ ਦੇਖਦੇ ਨੇ ਕਿ ਕਿਸ ਤਰ੍ਹਾਂ ਦੇ ਬਿਲਟਨ ਅਪਲਾਈਸਿਸ ਹੁੰਦੇ ਨੇ ਘਰਾਂ ਦੇ ਵਿੱਚ ਲਾ ਸਕਦੇ ਆ, ਨਵੇਂ ਨਵੇਂ ਆਪਸ਼ਨਸ ਦੇਖਦੇ ਨੇ. ਪਰ ਉਸ ਵੇਲੇ ਤੱਕ ਜਿਹੜਾ ਬਿਲਡਰ ਆ ਉਹ ਕਿਚਨ ਫਾਈਨਲ ਕਰ ਚੁੱਕਾ ਹੁੰਦਾ, ਕਿਚਨ ਇੰਸਟਾਲ ਹੋ ਚੁੱਕੀ ਹੁੰਦੀ ਆ. ਸੋ ਮੈਂ ਹਮੇਸ਼ਾ ਹੀ ਆਪਣੇ ਸਰੋਤਿਆਂ ਨੂੰ ਇੱਕ ਗਾਈਡ ਕਰਦਾ ਹੁੰਦਾ ਕਿ ਤੁਸੀਂ ਐਡਵਾਈਜ਼ ਕਰਦਾ ਹੁੰਦਾ ਕਿ ਤੁਸੀਂ ਜਦੋਂ ਵੀ ਘਰ ਨਵੇਂ ਬੁੱਕ ਕਰਾਉਂਦੇ ਹੋ ਤੇ ਜਦੋਂ ਤੁਹਾਡੀ ਬਿਲਡਰ ਦੀ ਅਪਾਇੰਟਮੈਂਟ ਆਉਂਦੀ ਹੈ, ਇੱਕ ਵਾਰ ਸਾਡੇ ਕੋਲ ਗੇੜਾ ਜ਼ਰੂਰ ਲਾ ਕੇ ਜਾਓ. ਅਸੀਂ ਤੁਹਾਨੂੰ ਆਪਸ਼ਨਸ ਦੇ ਸਕਦੇ ਹਾਂ ਕਿ ਕਿਸ ਤਰ੍ਹਾਂ ਦੇ ਅਪਲਾਈਸਿਸ ਤੁਸੀਂ ਲਾ ਸਕਦੇ ਹੋ, ਜਾਂ ਜੇ ਟੈਕਨੀਕਲ ਸਪੈਕਸ ਬਿਲਡਰ ਨੂੰ ਚਾਹੀਦੀਆਂ.
ਹਾਂਜੀ ਹਾਂਜੀ, ਮੈਂ ਗੁਰਿੰਦਰਪਾਲ ਜੀ ਥੋੜਾ ਜਿਹਾ ਤੁਹਾਨੂੰ ਇੰਟਰਪਟ ਕਰ ਰਿਹਾ ਹੈਗਾ. ਤੁਸੀਂ ਫੋਨ ਨੰਬਰ ਕੁਇਕਲੀ ਆਪਣਾ ਦੇ ਦਿਓ, ਫੋਨ ਨੰਬਰ ਔਰ ਐਡਰੈਸ. ਸਾਡਾ ਇੱਥੇ ਟਾਈਮ ਖਤਮ ਹੋ ਗਿਆ. ਹਾਂਜੀ, ਫੋਨ ਨੰਬਰ ਕੁਇਕਲੀ, ਬਹੁਤ ਹੀ ਕੁਇਕ.
905-605-6056-905-886-6 ਇਲੀਟ ਹੋਮ ਸਟੋਰ.
ਥੈਂਕ ਯੂ ਜੀ. ਉਮੀਦ ਕਰਦੇ ਹਾਂ ਤੁਹਾਡਾ ਦਿਨ ਬਹੁਤ ਵਧੀਆ ਬੀਤੇਗਾ. ਪ੍ਰੋਗਰਾਮ ਤੋਂ ਬਾਅਦ ਗੱਲਬਾਤ ਕਰ ਸਕਦੇ ਹੋ 647-272-8182-647-272-8182. ਹੈ ਵੰਡਰਫੁਲ ਡੇ.
The views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years.
This is Rehan Siddiqui presenting the Junoon Comeback Tour, only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca.
Pakistan!
खरीद दो फर्नीचर रास्ते से, ना लेना सूट डॉलर मार्ट से, ना पीना बासी कॉफी अच्छा लगता नहीं, ना बनाओ इंटर्न को सीईओ, ना खिलाओ फास्ट फूड क्लाइंट को, ना लगाओ मस्का बॉस को अच्छा लगता नहीं, हमें मिलता है वही जो हम चाहते, यूज ओरिजिनल एचपी टोनर. Chinta hogi dur.
100% reliable, environmentally responsible. Always trust the original HP toner.
Canadian Sports and Recreation Marketing leke aa rahe ne taza first Canadian International Tape Ball Cricket Championship September 14 te 15 nu CAA Center Brampton vich. Te naal hi aa rahe taza fantastic fall fest jis vich honge live shows, food, rides and magic show. Entry and parking bilkul free. Vadhere jankari layi 416-560-8583 416-560-8583 or visit fantasticfallfest.com.
ਜਿੰਨਾ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਜਚਦਾ ਸੋਡੀ ਦੇ ਫਰਨੀਚਰ ਨਾਲ ਕੋਣਾ ਕੋਣਾ ਸਜਦਾ
ਸੋਡੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੇ ਸਭ ਤੋਂ ਪਹਿਲੇ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ ਜਿਹੜੀ ਕਿ ਵਧੀਆ 100 ਸਾਰ ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜ਼ਨੇਬਲ ਪ੍ਰਾਈਸਸ ਤੇ ਵੇਚ ਰਹੇ 4 ਸਾਲਾਂ ਲਈ ਬਿਨਾ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ ਬ੍ਰੈਂਪਟਨ ਚ 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਤੇ ਪਹੁੰਚੋ ਦੋਨੋਂ ਲੋਕੇਸ਼ਨਸ ਦਾ ਇੱਕੋ ਹੀ ਨੰਬਰ 9058747171.
ਲੱਖ ਵਗਦੇ ਦਰਿਆ ਜਹਾਨੇ ਉੱਤੇ ਮਿੱਠਾ ਸ਼ਰਬਤ ਨਹੀਂ ਇਹਦੀ ਆਬ ਜਿਹਾ ਲੱਖ ਸੋਹਣੀਆਂ